वेज ते वेज फूड दा स्वाद बड़ा तूफानी साडे स्वीट महल दा लभणा नी कोई जानी।
वधेरे जानकारी दे लई तुसी संपर्क कर सकदे हो सुखा चंद जी नूं 416-679-9991 ते 416-679-9191।
ਤੇਗਾ ਤਲਵਾਰਾ ਬਿਨਾ ਸਦਾ ਹੀ ਲੜਾਈਏ ਦੁੱਖਾਂ ਨਾਲ ਦੂਰ ਦੀ ਇਹ ਨਿੱਤ ਹੀ ਲੁਕਾਈ।
समोसा एंड स्वीट फैक्ट्री जिथे भाजी दिया सारी आइटमां $4.75 पर पाउंड तो शुरू ने। बेसन बर्फी, पिस्ता बर्फी, रसगुल्ले, गुलाब जामना $4.99 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% Canadian made, top quality sweets. Hun 3 locations to serve karde ne. 2 in Brampton, 1850 Albion Road, Etobicoke. Vadhere jankari layi call karo 416-213-1165 te 416-213-1165।
अपलायंस जंक्शन, जे तुसी फ्रिज, स्टोव, वाशर, ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो तो अपलायंस जंक्शन ते पहुंचो। 2 लोकेशन टू सर्व यू, 20 क्लार्क बुलेवार्ड एयरपोर्ट ते क्लार्क दे लागे ते दूजी लोकेशन 30 रिवर माउंट रोड यूनिट 2C दे विच 905-450-0054 905-450-0054। अपलायंस जंक्शन हर कीमत नूं बीट करनगे।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਵਿੱਚ ਤੁਹਾਡੀ ਮਦਦ ਕਰਨਗੇ। ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਅਰੀ ਰੋਡ ਮਾਲਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਜ਼ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 ਸਟੀਲਜ਼ ਐਵਨਿਊ ਈਸਟ, ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000 ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ risecpall.ca।
HK Tire Center ਤੋਂ cars and trucks ਤੇ brand new ਜਾਂ old tires ਲੈ ਸਕਦੇ ਹੋ।
BF Cordage, Hamcock, Firestone, Chinese tires ਮਿਲਦੇ ਨੇ।
24/7 road service available। HK Tire Center, 6191 Atlantic Drive, Mississauga। Call karo Bhuta Chahal nu 6472954600 647-295-4600। HK Tire Center।
ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ, ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 'ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ।
ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਹਾਂ ਮਸਲੇ ਦਾ ਹੱਲ।
ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5454 6473-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ ਸਾਰੇ? ਅੱਜ ਮੇਰੇ ਦਿਮਾਗ ਦੇ ਵਿੱਚ ਤਾਂ ਇੱਕ ਵਿਸ਼ਾ ਸੀਗਾ ਤੇ ਉਹਦੇ ਬਾਰੇ ਮੈਂ ਗੱਲ ਕਰਨੀ ਸੀ ਇੱਕ ਘੰਟਾ ਲਗਾਤਾਰ, ਹੁਣ ਵੀ ਕਰਨੀ ਆ, ਪਰ ਨਾਲ ਦੀ ਨਾਲ ਮੇਰੇ ਦਿਮਾਗ ਦੇ ਵਿੱਚ ਹੋਰ ਗੱਲਾਂ ਆਉਣ ਲੱਗ ਗਈਆਂ। ਜਿਵੇਂ ਹੁਣੇ ਹੀ ਤੁਸੀਂ ਚੌਹਾਨ ਸਾਹਿਬ ਦੇ ਰੇਡੀਓ ਤੇ ਸੁਣਿਆ ਵੀ ਇੰਡੀਆ ਦੇ ਵਿੱਚ ਆਪਣੇ ਫਰੀਦਕੋਟ ਦੇ ਵਿੱਚ ਫਾਰਮੈਸੀ ਐਂਟਰੈਂਸ ਟੈਸਟ ਹੁੰਦਾ ਜਿਹੜਾ ਉਹ ਲੀਕ ਹੋ ਗਿਆ, ਪਤਾ ਨਹੀਂ 3 ਲੱਖ ਤੋਂ 13 ਲੱਖ ਤੱਕ ਪਤਾ ਨਹੀਂ ਰਿਸ਼ਵਤ ਚੱਲੀ ਆ। ਇਸ ਤੋਂ ਪਹਿਲਾਂ ਕਈ ਦਿਨਾਂ ਦੀ ਗੱਲਬਾਤ ਚੱਲ ਰਹੀ ਹੈ ਬਈ ਜਿਹੜਾ ਸੋਨਮ ਵਾਂਗ ਚੁੱਕ ਹੈਗਾ ਉਹ ਭੁੱਖ ਹੜਤਾਲ ਦੇ ਉੱਤੇ ਆ ਤੇ ਉਹਨੂੰ ਪੁਲਿਸ ਆ ਜਿਹੜੀ ਉਹ ਚੱਕ ਕੇ ਲੈ ਗਈ ਆ, ਤੇ ਇਸ ਕਰਕੇ ਹਾਲਾਤ ਆ ਜਿਹੜੇ ਉਹ ਕੁਝ ਹੋਰ ਟਾਈਪ ਦੇ ਨੇ। ਉਹ ਗੱਲ ਵੀ ਇਸੇ ਤਰ੍ਹਾਂ ਹੀ ਜੁੜਦੀ ਹੈ ਬਈ ਜਿਹੜਾ ਸੋਨਮ ਹੈਗਾ ਉਹਨੂੰ ਇਸ ਕਰਕੇ ਚੱਕਿਆ ਗਿਆ ਕਿਉਂਕਿ ਉਹ ਵੀ ਜਿਹੜੇ ਪਿੱਛੇ ਜੇ ਐਗਜ਼ਾਮ ਹੋਏ ਸੀ ਨੀਟ ਦੇ ਉਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੇਰਾਫੇਰੀ ਹੋਈ ਸੀ ਤੇ ਜਿਹਦੇ ਕਰਕੇ ਉਥੋਂ ਦੇ ਜਿਹੜੇ ਬੱਚੇ ਨੇ ਜਿਹੜੇ ਪੜ੍ਹਦੇ ਨੇ, ਦੇਖ ਲਓ ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈਸਟ ਹੁੰਦਾ ਉਹ ਮੈਡੀਕਲ ਜਾਂ ਹੋਰ ਜਿਹੜੇ ਟੈਸਟ ਹੁੰਦੇ ਨੇ ਐਗਜ਼ਾਮ ਜਿਹਨਾਂ ਨੇ ਡਾਕਟਰ ਵਗੈਰਾ ਬਣਨਾ ਉਹਨਾਂ ਦੇ ਲਈ ਬੇਹੱਦ ਜ਼ਰੂਰੀ ਹੁੰਦਾ ਐਂਟਰੈਂਸ ਐਗਜ਼ਾਮ ਹੁੰਦਾ ਉਹ, ਤੇ ਉਹ ਜਾਣੀ ਕਹਿ ਲਓ ਜੀ ਨੀਟ ਆ ਜਿਹੜੀ ਉਹਦੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਜਿਨ੍ਹਾਂ ਨੂੰ ਜਾਣੀ ਤੁਸੀਂ ਸਮਝਦੇ ਹੋ ਸਾਡੇ ਬੱਚੇ ਟੌਪ ਦੀ ਪੜ੍ਹਾਈ ਲਿਖਾਈ ਕਰਨ ਤੇ ਉਹ ਪਹਿਲਾਂ ਟੈਸਟ ਲਿਆ ਜਾਂਦਾ ਫਿਰ ਉਹ ਵਧੀਆ ਕਾਲਜ ਦੇ ਵਿੱਚ ਜਿਹੜੀ ਐਡਮਿਸ਼ਨ ਆ ਜਿਵੇਂ ਮੈਂ ਕਿਹਾ ਮੈਡੀਕਲ ਤੇ ਡੈਂਟਲ ਕੋਰਸਿਸ ਦਾ ਫੇਰ ਦਿੱਤੀ ਜਾਂਦੀ ਤੇ 2.25 ਲੱਖ ਦੇ ਕਰੀਬ ਬੱਚੇ 2.25 ਮਿਲੀਅਨ ਬੱਚਿਆਂ ਨੇ ਇਹ ਟੈਸਟ ਦਿੱਤਾ ਸੀ ਉਹ ਵੀ ਲੀਕ ਹੋ ਗਿਆ ਸੀ। ਫਿਰ ਮੇਰੇ ਮਨ ਚ ਆਇਆ ਵੀ ਇਹ ਗੱਲਬਾਤ ਵੀ ਤੁਹਾਡੇ ਨਾਲ ਕੀਤੀ ਜਾਏ ਤੇ ਉਹ ਇਸ ਕਰਕੇ ਮੈਂ ਥੋੜਾ ਜਿਹਾ ਹੁਣ ਇਹੀ ਦੇਖ ਰਿਹਾ ਸੀ ਵੀ ਅੱਧਾ ਘੰਟਾ ਆਪਾਂ ਇੱਕ ਮਸਲੇ ਤੇ ਗੱਲ ਕਰ ਲੈਂਦੇ ਅੱਧਾ ਘੰਟਾ ਦੂਜੇ ਮਸਲੇ ਦੇ ਉੱਤੇ ਗੱਲ ਕਰ ਲੈਂਦੇ ਆ ਸੋਨਮ ਵਾਂਗ ਚੁੱਕ ਹੈਨਾ ਇਹ ਆਮ ਬੰਦਾ ਨਹੀਂ ਹੈਗਾ ਜੀ ਜਿਹਨੇ ਭੁੱਖ ਹੜਤਾਲ ਕੀਤੀ ਆ। ਵੈਸੇ ਵੀ ਇੱਥੇ ਤਾਂ ਸਵੇਰਿਓਂ ਜੇ ਇੱਕ ਘੰਟਾ ਬ੍ਰੇਕਫਾਸਟ ਲੇਟ ਹੋ ਜਾਵੇ ਤਾਂ ਸਾਡੇ ਬੰਦਿਆਂ ਦੀ ਹਾਲਤ ਆ ਵਿਗੜਨ ਲੱਗ ਜਾਂਦੀ ਹੈ। ਸਵੇਰੇ ਪਰੌਂਠੇ ਨਾਲ ਖਾਧੇ ਹੁਣ ਤੁਰਿਆ ਨਹੀਂ ਜਾਂਦਾ ਤੇ ਜੇ ਲੰਚ ਮਿਸ ਹੋ ਜੇ ਫਿਰ ਔਖੇ ਹੋਣ ਲੱਗ ਜਾਂਦੇ ਉੱਤੋਂ ਡਾਕਟਰ ਵੀ ਕਹਿਣ ਲੱਗ ਜਾਂਦੇ ਭੁੱਖੇ ਨਹੀਂ ਰਹਿਣਾ ਸ਼ਾਮ ਤੱਕ ਜੇ ਨਾ ਮਿਲੇ ਤਾਂ ਹੋਰ ਨਹੀਂ ਹੋੜਦਾ ਪੰਜਾਬੀ ਦਾ ਘਰ ਆ ਗਿਆ ਟੇਢਾ ਟੇਢਾ ਝਾਕਦੇ ਨੇ ਜਿਵੇਂ ਰੱਬ ਨੇ ਉਹਨਾਂ ਦੀ ਕਿਸਮਤ ਚ ਲਿਖ ਕੇ ਦਿੱਤਾ ਨਾ ਵੀ ਰੋਟੀ ਤਾਂ ਉਹਨਾਂ ਨੇ ਬਣਾਉਣੀ ਹੈ ਤੇ ਇਹ ਦੇਖ ਲਓ ਇੰਜੀਨੀਅਰ ਆ ਇਹਦੇ ਬਾਰੇ ਦੱਸਾਂਗੇ ਕੀ ਆ ਬੜਾ ਬੜਾ ਗ੍ਰੇਟ ਬੰਦਾ ਜੀ ਇਹ ਸੋਨਮ ਵਾਂਗ ਚੁੱਕਾ ਜਿਹੜਾ ਉਹਦੇ ਬਾਰੇ ਗੱਲ ਕਰਾਂਗੇ ਆਪਾਂ ਹੈਨਾ ਬਹੁਤ ਸੋਹਣੇ ਸੋਹਣੇ ਤੇ ਦਿਮਾਗ ਦੇ ਨਾਲ ਆਪਣੇ ਨਾਲ ਤਿਆਰ ਕੀਤੇ ਪ੍ਰੋਜੈਕਟ ਆ ਜਿਹੜੇ ਨੇ ਕੀਤੇ ਨੇ ਸਾਇੰਟਿਸਟ ਆ ਜੀ ਇੰਜੀਨੀਅਰ ਵੀ ਹੈਗਾ ਇਹਦੇ ਬਾਰੇ ਗੱਲ ਕਰਾਂਗੇ ਆਪਾਂ ਪਰ ਇਸ ਤੋਂ ਪਹਿਲਾਂ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ 15-20 ਮਿੰਟ ਤੇ ਉਹ ਮੈਂ ਇੱਕ ਇਹੋ ਜਿਹੇ ਇਨਸਾਨ ਬਾਰੇ ਗੱਲ ਕਰਨੀ ਚਾਹੁੰਦਾ ਉਹਦਾ ਨਾਂ ਵੀ ਕਈ ਦਿਨਾਂ ਦਾ ਅਖਬਾਰਾਂ ਦੇ ਵਿੱਚ ਘੁੰਮੀ ਜਾਂਦਾ ਵੈਸੇ ਤੁਹਾਨੂੰ ਪਤਾ ਆਪਾਂ ਇੱਥੇ ਕੈਨੇਡਾ ਬਾਰੇ ਗੱਲਬਾਤ ਕਰਦੇ ਹਾਂ ਇੱਥੋਂ ਦੇ ਮਸਲਿਆਂ ਬਾਰੇ ਗੱਲਬਾਤ ਕਰਦੇ ਹਾਂ ਪਰ ਕਿਤੇ ਕਿਤੇ ਆਪਾਂ ਜਿਹੜੇ ਮਹਾਨ ਇਨਸਾਨ ਆ ਉਹਨਾਂ ਬਾਰੇ ਵੀ ਗੱਲਬਾਤ ਕਰਦੇ ਹੁੰਦੇ ਹਾਂ ਅਲੱਗ ਅਲੱਗ ਵਿਸ਼ਿਆਂ ਤੇ ਗੱਲਬਾਤ ਕਰਦੇ ਹਾਂ ਹਨਾ ਉੱਥੋਂ ਬਾਰੇ ਆਪਾਂ ਘੱਟ ਗੱਲ ਕਰਦੇ ਹਾਂ ਪਰ ਫਿਰ ਵੀ ਜਿਹੜਾ ਮਸਲਾ ਪ੍ਰਭਾਵਿਤ ਕਰਦਾ ਆਪਾਂ ਅਕਸਰ ਗੱਲ ਕਰਦੇ ਹਾਂ ਕਿਉਂਕਿ ਆਪਾਂ ਉੱਥੋਂ ਹੀ ਆਏ ਹਾਂ ਉੱਥੇ ਜਿਹੜਾ ਕੁਝ ਵਾਪਰ ਰਿਹਾ ਸਾਨੂੰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਪ੍ਰਭਾਵਿਤ ਕਰਦਾ ਖਾਸ ਕਰਕੇ ਜੇ ਉੱਥੇ ਜਿਹੜੇ ਇੰਟੈਲੀਜੈਂਟ ਬੰਦੇ ਨੇ ਜਾਂ ਜੇ ਬੱਚਿਆਂ ਦਾ ਜਿਹੜਾ ਫਿਊਚਰ ਆ ਜੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਗੱਲ ਚੱਲਦੀ ਹੈ ਜਾਂ ਉਹਨਾਂ ਨਾਲ ਧੱਕਾ ਹੁੰਦਾ ਫਿਰ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਿਹੜੀ ਯੰਗ ਜਨਰੇਸ਼ਨ ਆ ਜੇ ਪੜ੍ਹਨਾ ਚਾਹੁੰਦੀ ਹੈ ਜੇ ਉਹਨਾਂ ਨਾਲ ਧੱਕਾ ਵਿਤਕਰਾ ਹੁੰਦਾ ਉਹਨਾਂ ਲਈ ਅੱਗੇ ਵਧਣ ਦੇ ਰਸਤੇ ਬੰਦ ਹੁੰਦੇ ਨੇ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਸਾਨੂੰ ਗੱਲ ਕਰਨੀ ਚਾਹੀਦੀ ਹੈ ਡਿਸਕਸ਼ਨ ਕਰਨੀ ਚਾਹੀਦੀ ਹੈ ਪਰ ਜਿਹਦੇ ਬਾਰੇ ਮੈਂ ਹੁਣ ਗੱਲ ਕਰ ਰਿਹਾ ਨਾ ਇਹ ਹੁਣ ਨਹੀਂ ਹੈਗੇ ਦੁਨੀਆਂ ਦੇ ਵਿੱਚ ਇਸ ਵੇਲੇ ਨਹੀਂ ਹੈਗੇ ਦੁਨੀਆਂ ਦੇ ਵਿੱਚ ਇਹ ਜਿਹਦੇ ਬਾਰੇ ਮੈਂ ਗੱਲ ਕਰਦੇ ਹਾਂ ਪਰ ਇਹਨਾਂ ਦਾ ਨਾਂ ਜ਼ਰੂਰ ਆਇਆ ਇਹਨਾਂ ਦਾ ਨਾਂ ਰਾਹੁਲ ਸੰਕਰਾਤਾਇਨ ਤੁਸੀਂ ਮੇਰੀ ਗੱਲ ਸੁਣ ਕੇ ਹੈਰਾਨ ਹੋਣਾ ਤੁਸੀਂ ਕਹਿਣਾ ਯਾਰ ਐਵੇਂ ਕਿਉਂ ਤੂੰ ਐਵੇਂ ਬੋਲੀ ਜਾਂਦਾ ਗੱਲ ਨੀ ਬਾਤ ਨੀ ਕੋਈ ਐਂ ਕਿਵੇਂ ਹੋ ਸਕਦਾ ਦੇਖੋ ਜੀ ਇਹਨਾਂ ਨੂੰ ਇਹ ਇੰਨੇ ਮਹਾਨ ਵਿਦਵਾਨ ਸੀ ਇਹਨਾਂ ਨੂੰ 30 ਭਾਸ਼ਾਵਾਂ ਆਉਂਦੀਆਂ ਸੀ 30 ਲੈਂਗੁਏਜਸ ਤੁਸੀਂ ਹੁਣ ਬਸ ਅੰਦਾਜ਼ਾ ਲਾ ਲਓ ਸਾਨੂੰ ਤਾਂ ਆਪਦੀ ਮਾਂ ਬੋਲੀ ਪੰਜਾਬੀ ਨਹੀਂ ਆਉਂਦੀ ਚੰਗੀ ਤਰ੍ਹਾਂ ਬੋਲਣੀ ਨਹੀਂ ਆਉਂਦੀ ਗੀ ਹਨਾ ਤੇ ਜਿਹੜੀ ਇੰਗਲਿਸ਼ ਸਿੱਖੀ ਹੈ ਉਹ ਅਸੀਂ ਉਹਨੂੰ ਪੰਜਾਬੀ ਦਾ ਤੜਕਾ ਲਾ ਕੇ ਬੋਲਦੇ ਹਾਂ ਤੇ ਜੇ ਸਾਨੂੰ ਹੋਰ ਕੋਈ ਭਾਸ਼ਾ ਸਿੱਖਣੀ ਪੈ ਜੇ ਬਸ ਤੁਸੀਂ ਅੰਦਾਜ਼ਾ ਲਾ ਲਓ ਆ 3 ਭਾਸ਼ਾਵਾਂ ਦੇ ਆਲੇ ਦੁਆਲੇ ਜਾ ਕੇ ਸਾਡੀ ਸਾਰੀ ਦਿਮਾਗੀ ਤੇ ਸਰੀਰਕ ਸ਼ਕਤੀ ਰੁਕ ਜਾਂਦੀ ਹੈ ਪੰਜਾਬੀ ਹਿੰਦੀ ਤੇ ਇੰਗਲਿਸ਼ ਜਾਂ ਕਹਿ ਲੋ ਜੀ ਜਿਹੜੇ ਸਾਡੇ ਵੀਰ ਇੱਧਰ ਸਾਡੇ ਪਰਿਵਾਰ ਪਾਕਿਸਤਾਨ ਚੋਂ ਨੇ ਉਹ ਫਿਰ ਉਰਦੂ ਪੰਜਾਬੀ ਤੇ ਬਾਕੀ ਹੋਰ ਉਹਨਾਂ ਦੀਆਂ ਜਿਹੜੀਆਂ ਲੋਕਲ ਭਾਸ਼ਾਵਾਂ ਨੇ ਦੁਨੀਆਂ ਦੇ ਕਿਸੇ ਵੀ ਹਿੱਸੇ ਚਲੇ ਜਾਓ 2 ਤੋਂ ਵੱਧ ਭਾਸ਼ਾਵਾਂ ਵਾਲੇ ਤੁਹਾਨੂੰ ਬੰਦੇ ਘੱਟ ਹੀ ਮਿਲਦੇ ਨੇ ਪਰ ਇਹ ਮਹਾਨ ਜਿਹੜਾ ਵਿਦਵਾਨ ਸੀ ਇਹ ਕੋਈ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਹਾਂ ਬਈ ਇਹ ਬਹੁਤ ਪੁਰਾਣੇ ਸਮੇਂ ਦਾ ਨਹੀਂ ਸੀ ਜਿਵੇਂ ਕਹਿ ਦਿੰਦੇ ਰਿਸ਼ੀਆਂ ਮੁਨੀਆਂ ਦੇ ਸਮੇਂ ਦਾ ਆਹਾ ਬਸ 1963 ਚ ਇਹਦੀ ਡੈਥ ਹੋਈ ਹੈ ਜੀ 1893 ਚ ਪੈਦਾ ਹੋਇਆ ਸੀ ਰਾਹੁਲ ਸੰਕਰਾਤਾਇਨ 30 ਭਾਸ਼ਾਵਾਂ ਇਹਨੂੰ ਆਉਂਦੀਆਂ ਸੀ ਇਹ ਬੰਦਾ ਬੜਾ ਪੜਿਆ ਲਿਖਿਆ ਜੀ ਅੱਛਾ ਤੁਸੀਂ ਹੋਰ ਹੈਰਾਨ ਹੋਵੋਗੇ ਉਹਦੇ ਵਿੱਚੋਂ ਨਾ ਤਕਰੀਬਨ 1 ਦਰਜਨ ਜਿਹਨੂੰ ਕਹਿੰਦੇ 12 ਭਾਸ਼ਾਵਾਂ ਦੇ ਵਿੱਚ ਇਹਨੂੰ ਫਲੂਐਂਸੀ ਸੀ ਉਹ ਬੋਲ ਲੈਂਦਾ ਸੀ ਸਮਝ ਲੈਂਦਾ ਸੀ ਲਿਖ ਲੈਂਦਾ ਸੀ ਬੋਲਦਾ ਸੀ 12 ਭਾਸ਼ਾਵਾਂ ਬੜੇ ਆਰਾਮ ਦੇ ਨਾਲ ਪਰ ਉਹਨੂੰ ਆਪਣੀ ਬੋਲੀ ਦੇ ਨਾਲ ਜਿਹੜੇ ਥਾਂ ਤੋਂ ਆਇਆ ਸੀ ਇੰਨਾ ਪਿਆਰ ਸੀ ਇੰਨਾ ਲਿਟਰੇਚਰ ਇੰਨੀ ਸਾਰੀ ਉਮਰ ਘੁੰਮਦਾ ਹੀ ਰਿਹਾ ਜੀ ਬੰਦਾ ਇਹ 40 ਸਾਲ ਘੁੰਮਦਾ ਰਿਹਾ ਬੰਦਾ ਇਹਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਪਰ ਇਹਨੇ ਜਿੰਨਾ ਕੁਛ ਲਿਖਿਆ ਉਹਨੇ ਹਿੰਦੀ ਚ ਹੀ ਲਿਖਿਆ ਇਹਨੂੰ ਪ੍ਰੇਮ ਸੀ ਆਪਣੀ ਭਾਸ਼ਾ ਦੇ ਨਾਲ ਹਨਾ ਪੜ੍ਹਾਇਆ ਬਹੁਤ ਕੁਛ ਆ ਉਹਨੇ ਅਲੱਗ ਅਲੱਗ ਥਾਵਾਂ ਦੇ ਉੱਤੇ ਜਾ ਕੇ ਮੇਨ ਭਾਸ਼ਾਵਾਂ ਜਿਹੜੀਆਂ ਉਹਨੂੰ ਆਉਂਦੀਆਂ ਸੀ ਜਿਹੜੀਆਂ ਬੋਲਦਾ ਸੀ ਹਿੰਦੀ ਸੰਸਕ੍ਰਿਤ ਪਾਲੀ ਤਿਬਤੀਅਨ ਰਸ਼ੀਅਨ ਅਰੇਬਿਕ ਪਰਸ਼ੀਅਨ ਫ੍ਰੈਂਚ ਐਂਡ ਇੰਗਲਿਸ਼ 40 ਸਾਲ ਘੁੰਮਦਾ ਰਿਹਾ ਜੀ ਰਾਹੁਲ ਸੰਕਰਾਤਾਇਨ ਇਹਦੇ ਬਾਰੇ ਗੱਲ ਕਰਨ ਦਾ ਖਿਆਲ ਕਿਵੇਂ ਮਨ ਚ ਆਇਆ ਹੁਣ ਮੈਨੂੰ ਤੁਸੀਂ ਆਰਥੋਡਾਕਸ ਨਾ ਸਮਝ ਲਿਓ ਮੈਨੂੰ ਕਿਸੇ ਦੇ ਬੁੱਤ ਨਾਲ ਕਿਸੇ ਦੇ ਫੋਟੋ ਨਾਲ ਕਿਸੇ ਦੀ ਫੋਟੋ ਨਾਲ ਮੈਨੂੰ ਕੋਈ ਪ੍ਰੇਮ ਨਹੀਂ ਹੈਗਾ ਨਾ ਹੀ ਮੈਂ ਬੁੱਤ ਬਣਾਉਣ ਦੇ ਹੱਕ ਚ ਹਾਂ ਪਰ ਨਾ ਹੀ ਮੈਂ ਬਣੇ ਹੋਏ ਬੁੱਤ ਢਾਉਣ ਦੇ ਹੱਕ ਦੇ ਵਿੱਚ ਹਾਂ ਜਿਹੜੀਆਂ 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 ਯਾਦਾਂ ਹੁੰਦੀਆਂ ਨੇ ਨਾ ਯਾਦਾਂ ਜਾਂ ਜਿਹੜੇ ਇਹ ਬੁੱਤ ਬਣੇ ਹੋਏ ਨੇ ਇਤਿਹਾਸਿਕ ਸਥਾਨ ਬਣੇ ਹੋਏ ਨੇ ਕਿਸੇ ਵੀ ਕਲਚਰ ਚ ਹੋਣ ਕਿਸੇ ਵੀ ਰਿਲੀਜਨ ਦੇ ਵਿੱਚ ਹੋਣ ਕੋਈ ਕਿਸੇ ਵਿਸ਼ਵਾਸ ਨੂੰ ਮੰਨਦਾ ਹੋਵੇ ਜਾਂ ਨਾ ਮੰਨਦਾ ਹੋਵੇ ਇਹ ਹਿਸਟੋਰੀਕਲ ਫੈਕਟਸ ਐਂਡ ਫਿਗਰਸ ਦੇ ਉੱਤੇ ਜੇ ਆਧਾਰਿਤ ਹੋਣ ਤਾਂ ਇਹ ਸਾਨੂੰ ਕਿਸੇ ਖਾਸ ਵਿਅਕਤੀ ਵੱਲੋਂ ਜਾਂ ਕਿਸੇ ਖਾਸ ਧਿਰ ਵੱਲੋਂ ਜਾਂ ਕਿਸੇ ਖਾਸ ਗਰੁੱਪ ਵੱਲੋਂ ਜਿਹੜੀਆਂ ਪਿਰਤਾਂ ਪਾਈਆਂ ਗਈਆਂ ਨੇ ਉਹਨਾਂ ਦੀ ਯਾਦ ਦਿਲਾਉਂਦੇ ਨੇ ਬੁੱਤਾਂ ਦੇ ਵਿੱਚ ਕੋਈ ਸ਼ਕਤੀ ਨਹੀਂ ਹੁੰਦੀ ਫੋਟੋਆਂ ਦੇ ਵਿੱਚ ਕੋਈ ਸ਼ਕਤੀ ਨਹੀਂ ਹੁੰਦੀ ਪਰ ਜਿਨ੍ਹਾਂ ਇਨਸਾਨਾਂ ਜਿਨ੍ਹਾਂ ਦੇ ਵੀ ਬੁੱਤ ਬਣਾਏ ਜਾਂਦੇ ਨੇ ਜੇ ਉਹਨਾਂ ਨੇ ਸੱਚੀ ਮੁੱਚੀ ਉਹਨਾਂ ਨੇ ਕੋਈ ਕੰਟਰੀਬਿਊਸ਼ਨ ਕੀਤੀ ਹੈ ਉਹਨਾਂ ਨੇ ਕੋਈ ਅਲੱਗ ਚੀਜ਼ ਕੀਤੀ ਆ, ਕੋਈ ਕ੍ਰੀਏਟਿਵ ਚੀਜ਼ ਕੀਤੀ ਆ ਜਿਹਦਾ ਮਾਨਵਤਾ ਨੂੰ ਫਾਇਦਾ ਹੋਇਆ, ਤਾਂ ਬਸ ਇੰਨਾ ਕੀ ਫਰਕ ਹੁੰਦਾ ਵੀ ਉਹਨਾਂ ਦੀਆਂ ਆਉਣ ਵਾਲੀਆਂ ਜਨਰੇਸ਼ਨ ਬਸ ਉਹਦੇ ਤੋਂ ਉਹਨਾਂ ਨੂੰ ਯਾਦ ਰੱਖਦੀਆਂ ਨੇ, ਯਾਦ ਤਾਂ ਵੈਸੇ ਵੀ ਰੱਖਦੀਆਂ ਨੇ, ਉਹਨਾਂ ਤੋਂ ਇੰਸਪੀਰੇਸ਼ਨ ਲੈਂਦੀਆਂ ਨੇ। ਪਰ ਸਾਡੇ ਜਿਹੜੀ ਭਾਰਤੀ ਸੰਸਕ੍ਰਿਤੀ ਤੋਂ ਅਸੀਂ ਆਏ ਹਾਂ, ਸਾਡਾ ਕੰਮ ਇਹ ਹੈ ਵੀ ਅਸੀਂ ਜਾਂ ਤਾਂ ਇਹ ਕਹਿਣਾ ਵੀ ਬੁੱਤ ਨੇ, ਬੁੱਤ ਦੇ ਵਿੱਚ ਸ਼ਕਤੀ ਹੁੰਦੀ ਹੈ, ਅਸੀਂ ਇਹ ਨਹੀਂ ਕਹਿਣਾ ਵੀ ਜਿਹੜੇ ਦਾ ਬੁੱਤ ਬਣਾਇਆ ਹੋਇਆ ਇਹਨੇ ਆਪਣੇ ਸਮੇਂ ਚ ਬੜੇ ਮਹਾਨ ਕੰਮ ਕੀਤੇ ਆ, ਇਹ ਬੜਾ ਦਲੇਰ ਸੀ, ਬੜਾ ਇੰਟੈਲੀਜੈਂਟ ਸੀ, ਇੰਟਲੈਕਚੁਅਲ ਸੀ, ਟੈਲੈਂਟਡ ਸੀ, ਜਾਂ ਇਹਨੇ ਬਹੁਤ ਮਿਹਨਤ ਕਰਕੇ ਗਿਆਨ ਹਾਸਲ ਕੀਤਾ, ਜਾਂ ਇਹਨੇ ਆਪਣੇ ਉਹ ਹਾਸਲ ਕੀਤੇ ਗਿਆਨ ਰਾਹੀਂ ਇਹਨੇ ਦੁਨੀਆਂ ਦੇ ਵਿੱਚ ਕੋਈ ਪੋਜ਼ਿਟਿਵ ਕੰਟਰੀਬਿਊਸ਼ਨ ਕੀਤੀ ਹੈ, ਤੇ ਸਾਨੂੰ ਵੀ ਇਸ ਤਰ੍ਹਾਂ ਕਰਨਾ ਚਾਹੀਦਾ। ਅਸੀਂ ਇਹ ਚੀਜ਼ਾਂ ਭੁੱਲ ਜਾਂਦੇ ਹਾਂ, ਅਸੀਂ ਕਹਿੰਦੇ ਜੀ ਬੁੱਤ ਨੂੰ ਬਸ ਮੱਥਾ ਟੇਕੀ ਜਾਓ। ਅੱਛਾ, ਜਾਂ ਫਿਰ ਫੋਟੋ ਆ, ਜਿਹੜੇ ਇਨਸਾਨ ਦੀ ਜਾਂ ਜਿਹੜੇ ਕੋਈ ਮਹਾਂਪੁਰਸ਼ ਦੀ ਜਾਂ ਜਿਹਨੂੰ ਕੋਈ ਯੁੱਗ ਪਲਟਾਊ ਕਹਿ ਲਓ, ਕੋਈ ਰੈਵੋਲੂਸ਼ਨਰੀ ਕਹਿ ਲਓ, ਕੋਈ ਫਿਲੋਸਫਰ ਕਹਿ ਲਓ, ਜਿਹਦੀ ਫੋਟੋ ਆ, ਬਜਾਏ ਇਹਦੇ ਕਿ ਅਸੀਂ ਇਹ ਸੋਚੀਏ, ਹਿਸਟੋਰੀਕਲ ਪਰਸਪੈਕਟਿਵ ਤੋਂ ਦੇਖੀਏ, ਲੋਜੀਕਲੀ ਅਸੀਂ ਸੋਚੀਏ ਵੀ ਇਹਨਾਂ ਦੀ ਕੀ ਕੰਟਰੀਬਿਊਸ਼ਨ ਰਹੀ ਹੈ ਅੱਜ ਦੇ ਹਾਲਾਤਾਂ ਦੇ ਵਿੱਚ, ਉਹ ਕੰਟਰੀਬਿਊਸ਼ਨ ਜਿਹੜੀ ਸੀ ਉਹਦੀ ਕੀ ਰੈਲੇਵੈਂਸ ਆ, ਕੀ ਸਟਿਲ ਮਤਲਬ ਆਪਾਂ ਉਹ ਰਸਤੇ ਤੇ ਜਾ ਕੇ ਆਪਾਂ ਸਮਾਜ ਲਈ ਕੁਝ ਪੋਜ਼ਿਟਿਵ ਕਰ ਸਕਦੇ ਹਾਂ, ਹੈਨਾ, ਜਾਂ ਉਸ ਵੇਲੇ ਜਿਹੜਾ ਕੁਝ ਉਹਨਾਂ ਨੇ ਕੀਤਾ ਉਹਨੂੰ ਯਾਦ ਕਰੀਏ, ਕਿਹੋ ਜਿਹੇ ਹਾਲਾਤਾਂ ਚੋਂ ਨਿਕਲੇ, ਕਿਵੇਂ ਉਹਨਾਂ ਨੇ ਮਤਲਬ ਕੀ ਕਿਵੇਂ ਸਟਰਗਲ ਕੀਤਾ, ਕਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਸੀ ਮੋਟਿਵ ਸੀਗਾ, ਉਦੇਸ਼ ਸੀਗਾ, ਉਹਨੂੰ ਪ੍ਰਾਪਤ ਕੀਤਾ, ਕਿੰਨੀ ਮਿਹਨਤ ਕੀਤੀ, ਕਿਹੜੀਆਂ ਪ੍ਰੋਬਲਮ ਚੋਂ ਨਿਕਲੇ, ਇਹ ਨਹੀਂ ਦੇਖਦੇ। ਅਸੀਂ ਕਹਿੰਦੇ ਹਾਂ ਫੋਟੋ ਦੇ ਅੱਗੇ ਬਸ ਨੱਕ ਰਗੜੀ ਜਾਓ, ਫਰਕ ਤਾਂ ਇੰਨਾ ਹੀ ਆ। ਕਿਸੇ ਵੀ ਫੋਟੋ ਨੂੰ ਪਾਲਣਾ, ਕਿਸੇ ਵੀ ਬੁੱਤ ਨੂੰ ਤੋੜਨਾ, ਕਿਸੇ ਵੀ ਜਿਹੜੀ ਚੀਜ਼ ਸਮਾਜ ਦੇ ਵਿੱਚ ਪਈ ਹੈ ਉਹਦਾ ਜਿਹੜੀ ਕਿਸੇ ਪੁਰਾਣੇ ਸਮੇਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੀ ਕੋਈ ਇਸ ਤਰੀਕੇ ਨਾਲ ਸਿਗਨੀਫਿਕੈਂਸ ਆ ਵੀ ਕਿਸੇ ਪਰਸਨੈਲਿਟੀ ਨਾਲ ਜਾਂ ਹਿਸਟੋਰੀਕਲੀ ਕਿਸੇ ਘਟਨਾ ਨਾਲ ਜੁੜੀ ਆ, ਇਹ ਮਤਲਬ ਇਹ ਇਸ ਤਰ੍ਹਾਂ ਵੀ ਜਿਵੇਂ ਅਸੀਂ ਆਪਣੀ ਹਿਸਟਰੀ ਆ ਨਾ ਜਿਹੜੀ, ਆਪਣੀ ਹਿਸਟਰੀ ਦੇ ਉੱਤੇ ਅਸੀਂ ਜੀ ਥੋੜੇ ਮਾਰ ਰਹੇ ਹਾਂ, ਹੈਨਾ, ਸਾਨੂੰ ਹਿਸਟਰੀ ਤੋਂ ਕੁਝ ਸਿੱਖ ਕੇ ਚੱਲਣਾ ਚਾਹੀਦਾ। ਪਰ ਸਾਰੇ ਹਿਸਟੋਰੀਅਨ ਕਹਿੰਦੇ ਨੇ ਜੀ ਕਿ ਬੰਦਾ ਹਿਸਟਰੀ ਤੋਂ ਸਿੱਖਦਾ ਨਹੀਂ, ਹੈਨਾ, ਹਿਸਟਰੀ ਇਹੀ ਦੱਸਦੀ ਹੈ ਵੀ ਬੰਦਾ ਆਪਣੀ ਹਿਸਟਰੀ ਤੋਂ ਕੁਝ ਨਹੀਂ ਸਿੱਖਦਾ। ਅੱਛਾ, ਇਹ ਜਿਹੜੇ ਰਾਹੁਲ ਸੰਕਰਾਤਾਇਨ ਸੀ ਜੀ, ਇਹਨਾਂ ਦੀ ਗੱਲ ਦਿਮਾਗ ਦੇ ਵਿੱਚ ਤਾਂ ਆਈ ਹੈ, ਉਹ ਤਾਂ ਭੁੱਲ ਭੁਲਾ ਗਏ ਸੀ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ, ਇਹਨਾਂ ਨੇ ਕਿਤਾਬਾਂ ਪੜ੍ਹੀਆਂ, ਇੱਕ ਹਿੰਦੀ ਦੀ ਛੋਟੀ ਜਿਹੀ ਕਿਤਾਬ ਸੀ ਮੇਰਾ ਖਿਆਲ ਦੁਨੀਆ ਕੋ ਬਦਲ ਡਾਲੋ, ਇਹਨਾਂ ਦੀ ਇੱਕ ਕੋਈ ਮੇਰਾ ਖਿਆਲ 20-25 ਸਫਿਆਂ ਦੀ ਕਿਤਾਬ ਮੈਨੂੰ ਯਾਦ ਆ ਗਈ ਵੈਸੀ ਬੈਠੇ ਬੈਠੇ ਨੂੰ। ਤੇ ਇਹ ਜਿਹੜੇ ਰਾਹੁਲ ਸੰਕਰਾਤਾਇਨ ਸੀ ਜੀ, ਵਿਦਵਾਨ ਸੀ, ਤੁਸੀਂ ਹੈਰਾਨ ਹੋਵੋਗੇ, ਆਮ ਕਰਕੇ ਕਹਿੰਦੇ ਵਿਦਵਾਨ ਆ ਨਾ ਜਿਹੜੇ ਅੱਜ ਕੱਲ ਕਹਿੰਦੇ ਵੀ ਜਿਹਨਾਂ ਨੇ ਬਾਹਲੀਆਂ ਡਿਗਰੀਆਂ ਚੱਕੀਆਂ ਹੋਈਆਂ ਉਹ ਵਿਦਵਾਨ ਬਣਦੇ, ਨਾ ਜੀ ਨਾ, ਇਹ ਬਚਪਨ ਚ ਹੀ ਬੜਾ ਇਹਨਾਂ ਦਾ ਪਰਿਵਾਰ ਸੀ ਜਿਹੜਾ 1893 ਚ ਪੈਦਾ ਹੋਏ ਸੀ, ਉੱਤਰ ਪ੍ਰਦੇਸ਼ ਦੇ ਵਿੱਚ ਪੈਦਾ ਹੋਏ ਸੀ, ਤੇ ਪਰਿਵਾਰ ਸੀ ਜਿਹੜਾ ਇਹਨਾਂ ਦਾ ਛੋਟਾ ਜਿਹਾ ਪਰਿਵਾਰ ਸੀ, ਕਿਸਾਨੀ ਪਰਿਵਾਰ ਸੀਗਾ। ਤੇ ਤੁਹਾਨੂੰ ਪਤਾ ਵੀ ਪਹਿਲਾਂ ਅੱਜ ਤੋਂ ਕੋਈ 100 ਸਾਲ ਪਹਿਲਾਂ ਆਪਣੇ ਮਾਂ ਪਿਓ ਨੂੰ ਵੀ ਪੁੱਛ ਕੇ ਦੇਖ ਲਓ, ਵਿਆਹ ਜਲਦੀ ਕਰ ਦਿੰਦੇ ਹੁੰਦੇ ਸੀ ਬੱਚਿਆਂ ਦੇ, ਹਨਾ, ਤੇ ਇਸ ਕਰਕੇ ਇਹਨਾਂ ਦਾ ਵੀ ਵਿਆਹ ਵੀ ਬਹੁਤ ਛੇਤੀ ਕਰਤਾ ਸੀ। ਪਰ ਇਹਨਾਂ ਦੇ ਮਨ ਦੇ ਵਿੱਚ ਇਹ ਸੀ ਵੀ ਦੁਨੀਆਂ ਨੂੰ ਐਕਸਪਲੋਰ ਕਰਨਾ, ਹਨਾ, ਸਕੂਲ ਸਕਾਲ ਇਹਨਾਂ ਨੂੰ ਭੇਜਿਆ, ਇਹਨਾਂ ਦਾ ਜੀਜੂ ਨਹੀਂ ਲੱਗਿਆ ਉੱਥੇ, ਤੇ ਇਹ ਘਰ ਘੁਰ ਛੱਡ ਕੇ ਜੀ ਪਹਿਲਾਂ ਤਾਂ ਇਹ ਸਾਧੂ ਬਣ ਗਏ, ਜਾ ਕੇ ਘੁੰਮਦੇ ਹੀ ਰਹਿੰਦੇ ਹੁੰਦੇ ਸੀ ਇਹ। ਫਿਰ ਇਹ ਉੱਥੋਂ ਜਦੋਂ ਇਹਨਾਂ ਨੂੰ ਲੱਗਿਆ ਵੀ ਸਾਧੂਆਂ ਸੂਧੂਆਂ ਦਾ ਕੁਛ ਨਹੀਂ ਹੁੰਦਾ, ਡਰਾਮੇਬਾਜ਼ੀ ਹੁੰਦੀ ਹੈ, ਫਿਰ ਇਹ ਕਲਕੱਤੇ ਭੱਜ ਗਏ ਜੀ। ਫਿਰ ਇਹ ਸਾਰੇ ਇੰਡੀਆ ਘੁੰਮਦੇ ਘੁੰਮਦੇ ਰਹੇ, ਜਿੱਥੇ ਜਿੱਥੇ ਵੀ ਗਏ ਉੱਥੋਂ ਦੀ ਇਹਨਾਂ ਨੇ ਭਾਸ਼ਾ ਸਿੱਖੀ, ਬੋਲੀ ਸਿੱਖੀ, ਉੱਥੋਂ ਦਾ ਲਿਟਰੇਚਰ ਪੜ੍ਹਿਆ, ਸੰਸਕ੍ਰਿਤੀ ਕਹਿ ਲਓ ਜਿਹਨੂੰ ਕਹਿੰਦੇ ਆ, ਜਾਂ ਆਚਾਰ ਵਿਹਾਰ, ਹਨਾ, ਤੇ ਲਿਟਰੇਚਰ ਆ ਜਿਹੜਾ ਉਹ ਪੜ੍ਹਦੇ ਪੁੜਦੇ ਰਹੇ। ਨਾਲ ਦੀ ਨਾਲ ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀਗਾ, ਤੇ ਵਿੱਚ ਦੀ ਵਿੱਚ ਜਿਹੜੀ ਫਰੀਡਮ ਸਟਰਗਲ ਦੀ ਮੂਵਮੈਂਟ ਸੀ ਉਹ ਵੀ ਚੱਲਦੀ ਚੁਲਦੀ ਰਹੀ ਜੀ। ਫਿਰ ਇਹ ਵਿੱਚੋਂ ਦੀ ਮਤਲਬ ਫਾਰਮਰ ਜਿਹੜਾ ਹੈਗਾ ਲੀਡਰ ਉਹ ਵੀ ਰਹੇ ਆ, ਵੇਦਾਂਤ ਦੀ ਵੀ ਇਹਨਾਂ ਨੇ ਪੜ੍ਹਾਈ ਕੀਤੀ, ਸੰਨਿਆਸੀ ਵੀ ਰਹੇ, ਆਰੀਆ ਸਮਾਜੀ ਵੀ ਰਹੇ, ਫਾਰਮਰ ਲੀਡਰ ਵੀ ਰਹੇ, ਬੋਧੀ ਇਹ ਭਿਕਸ਼ੂ ਵੀ ਬਣ ਗਏ, ਤੇ ਫਿਰ ਇਹ ਲੈਫਟਿਸਟ ਜਿਹੜੇ ਲੀਡਰ ਆ ਇਹ ਵੀ ਰਹੇ। ਫਿਰ ਇਹਨਾਂ ਨੇ ਜੀ ਸ੍ਰੀਲੰਕਾ ਦੇ ਵਿੱਚ ਜਾ ਕੇ ਬੁੱਧ ਧਰਮ ਆ ਜਿਹੜਾ ਗ੍ਰਹਿਣ ਕਰ ਲਿਆ, ਉਸ ਤੋਂ ਬਾਅਦ ਇਹ ਰਸ਼ੀਆ ਵੀ ਚਲੇ ਗਏ। ਮੈਂ ਇਹਨਾਂ ਦੀ ਕਿਸੇ ਹੁਣ ਤਾਂ ਨਹੀਂ ਮੈਨੂੰ ਯਾਦ, ਕਿਸੇ ਵੇਲੇ ਕਿਤਾਬ ਪੜ੍ਹ ਰਿਹਾ ਸੀ ਇਹਨਾਂ ਦੀ ਮੈਂ, ਕੋਈ ਕਾਫੀ ਸਾਲਾਂ ਦੀ ਗੱਲ ਆ, ਤੇ ਇਹਨਾਂ ਨੂੰ ਕਿਤੋਂ ਲਿਟਰੇਚਰ ਲੱਭ ਗਿਆ ਤਿੱਬਤ ਦੇ ਵਿੱਚੋਂ, ਤੇ ਤਿੱਬਤ ਦੇ ਵਿੱਚ ਇਹ ਨਾ ਉਹ ਜਿਹੜੇ ਮਤਲਬ ਤੁਸੀਂ ਕਹਿ ਲਓ ਵੀ ਗਧੇ ਜੇ ਹੁੰਦੇ ਆ, ਖੱਚਰਾਂ ਹੁੰਦੀਆਂ, ਉਹਨਾਂ ਦੇ ਕਿਤਾਬਾਂ ਕਿਤੇ ਦੂਰ ਖਜ਼ਾਨਾ ਲੱਭਿਆ ਸੀ, ਉਹਨਾਂ ਤੇ ਲੱਦ ਕੇ ਇਹ ਕਿਤੇ ਹੋਰ ਲੈ ਕੇ ਗਏ, ਗਿਆਨ ਨਾਲ ਯਾਨੀ ਕਿਤਾਬਾਂ ਨਾਲ ਇਹਨਾਂ ਨੂੰ ਇੰਨਾ ਪ੍ਰੇਮ ਸੀ। ਬਹੁਤ ਇਹਨਾਂ ਨੇ ਜੀ ਪੜ੍ਹਾਈ ਲਿਖਾਈ ਕੀਤੀ, ਲਿਖਿਆ ਵੀ ਬਹੁਤ ਕੁਛ ਇਹਨਾਂ ਨੇ, ਲਿਖਿਆ ਤਾਂ ਚਲੋ ਹਿੰਦੀ ਦੇ ਵਿੱਚ ਆ, ਤੇ ਇਹਨਾਂ ਨੇ ਨਾ ਜੀ ਪੁਰਾਣੇ ਸਮੇਂ ਤੋਂ ਲੈ ਕੇ ਮਤਲਬ ਜਿਹੜੀ ਗ੍ਰੀਕ ਸਿਵਲਾਈਜੇਸ਼ਨ ਸੀ ਉਦੋਂ ਤੋਂ ਲੈ ਕੇ ਇਹਨਾਂ ਨੇ ਤੇ ਮਿਡਲ ਏਜਸ ਜਿਹਨੂੰ ਕਹਿੰਦੇ ਆ ਮੈਡੀਵਲ ਟਾਈਮਸ ਕਹਿੰਦੇ ਆ 500 ਤੋਂ ਲੈ ਕੇ 1500 ਸਦੀ ਤੱਕ ਜਿਹੜੀ ਸਾਡੇ ਸੋਸਾਇਟੀ ਦੀ ਡਿਵੈਲਪਮੈਂਟ ਹੋਈ ਹੈ ਨਾ ਉਦੋਂ ਤੱਕ ਮਤਲਬ ਇਹਨਾਂ ਨੇ ਕਿਵੇਂ ਸਾਡੀ ਸੋਸਾਇਟੀ ਚੇਂਜ ਹੋਈ ਹੈ ਇਹਨਾਂ ਨੇ ਸਾਰਾ ਕੁਛ ਪੜ੍ਹਾਈ ਲਿਖਾਈ ਕਰਕੇ ਤੇ ਲਿਖਿਆ ਅਲੱਗ ਅਲੱਗ ਸਭਿਅਤਾ ਦੇ ਨਾਲ ਜਿਹੜਾ ਬੰਦਾ ਪੜ੍ਹਦਾ ਉਹਦੇ ਨਾਲ ਸਾਡੀ ਸਾਂਝ ਆ ਜਿਹੜੀ ਪੁਆਈ ਇਹਨਾਂ ਦੀਆਂ ਲਿਖਤਾਂ ਚੋਂ ਸਾਨੂੰ ਪਤਾ ਲੱਗਦਾ ਇਹ ਕਹਿੰਦੇ ਯੂਰਪ ਚ ਤਾਂ ਡਿਵੈਲਪਮੈਂਟ ਹੋਈ ਆ ਪਰ ਅਫਰੀਕਾ ਦੇ ਵਿਚ ਜਾਂ ਜਿਹੜੇ ਆਹ ਜਿਨ੍ਹਾਂ ਨੂੰ ਹੁਣ ਆਪਾਂ ਜਿਹੜੇ ਆਹ ਦੇਸ਼ ਨੇ ਅਰੇਬੀਅਨ ਕੰਟਰੀਜ਼ ਕਹਿ ਲਓ ਤੁਸੀਂ ਹਨਾ ਇਰਾਕ ਇਰਾਨ ਸਾਊਦੀ ਅਰੇਬੀਆ ਕੁਵੈਤ ਸਾਊਦੀ ਅਰੇਬੀਆ ਤਾਂ ਬਾਅਦ ਚ ਬਣਿਆ ਇਹ ਸਾਰੇ ਦੇਸ਼ ਨੇ ਜਿਹੜੇ ਜਿੱਥੇ ਮਾਰੂਥਲਾ ਜ਼ਿਆਦਾ ਇੱਥੇ ਕਹਿੰਦੇ ਫਿਲਾਸਫੀ ਦੀ ਜਿਹੜੀ ਉਹ ਫਿਲਾਸਫੀਕਲ ਡਿਸਕਸ਼ਨ ਬਹੁਤ ਹੁੰਦੀਆਂ ਰਹੀਆਂ ਆਪਣੀਆਂ ਲਿਖਤਾਂ ਦੇ ਵਿਚ ਇਹ ਜਿਹੜੇ ਇਸਲਾਮੀ ਫਿਲਾਸਫਰਸ ਨੇ ਉਨ੍ਹਾਂ ਦਾ ਵੇਰਵਾ ਦਿੰਦੇ ਨੇ ਇਹ ਉਹਦੇ ਵਿਚ ਇਹ ਗੱਲ ਕਰਦੇ ਨੇ ਅਲ ਫਰਾਬੀ ਦੀ ਇਹ ਕਹਿੰਦੇ ਅਰਸਤੂ ਜਿਹੜਾ ਹੈਗਾ ਅਰਿਸਟੋਟਲ ਜਿਹਨੂੰ ਕਹਿੰਦੇ ਆ ਉਸ ਤੋਂ ਬਾਅਦ ਇਹ ਫਿਲਾਸਫੀ ਦੇ ਖੇਤਰ ਦੇ ਵਿਚ ਇਨ੍ਹਾਂ ਦੀ ਮਤਲਬ ਕਾਫੀ ਕੰਟਰੀਬਿਊਸ਼ਨ ਆ ਲੌਜਿਕ ਦੇ ਵਿਚ ਰਾਜਨੀਤੀ ਸ਼ਾਸਤਰ ਦੇ ਵਿਚ ਤੇ ਮਿਊਜ਼ਿਕ ਦੇ ਵਿਚ ਅਲ ਅਸ਼ਰੀ ਦੀ ਗੱਲ ਕਰਦੇ ਨੇ ਇਹ ਗੱਲ ਕਰਦੇ ਹੁੰਦੇ ਸੀ ਵੀ ਜਿਹੜੇ ਰਿਲੀਜੀਅਸ ਵਿਸ਼ਵਾਸ ਨੇ ਉਨ੍ਹਾਂ ਦਾ ਲੌਜਿਕ ਦੇ ਨਾਲ ਕੀ ਲਿੰਕ ਆ ਬੂ ਅਲੀ ਦੀ ਗੱਲ ਕਰਦੇ ਨੇ ਇੱਕ ਇਸਲਾਮੀ ਫਿਲਾਸਫਰ ਆ ਅਲ ਗਜ਼ਾਲੀ ਦੀ ਗੱਲ ਕਰਦੇ ਨੇ ਇੱਕ ਇਬਨ ਰੁਸ਼ਦ ਦੀ ਗੱਲ ਕਰਦੇ ਨੇ ਅੱਛਾ ਫਿਰ ਇੰਡੀਆ ਬਾਰੇ ਬੜਾ ਕੁਝ ਲਿਖਦੇ ਨੇ ਦੇਖੋ ਯੂਰੋਪੀਅਨ ਕਲਚਰ ਬਾਰੇ ਤਾਂ ਉਸ ਵੇਲੇ ਜਿਹੜਾ ਸੀਗਾ ਇਧਰ ਜਿਹੜਾ ਇਸਲਾਮਿਕ ਕਲਚਰ ਆ ਇਹਦੀ ਗੱਲ ਕਰਦੇ ਨੇ ਇੰਡੀਅਨ ਕਲਚਰ ਬਾਰੇ ਇਹਨਾਂ ਨੇ ਬਹੁਤ ਕੁਝ ਲਿਖਿਆ ਅੱਛਾ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਵੀ ਅੱਜ ਕੱਲ ਭਾਰਤ ਦੇ ਵਿਚ ਜਿਹੜੀ ਮੂਵਮੈਂਟ ਚੱਲ ਰਹੀ ਆ ਨਾ ਬਈ ਹਿੰਦੀ ਹਿੰਦੂ ਹਿੰਦੁਸਤਾਨ ਮੈਂ ਹੁਣ ਇੱਕ ਸ਼ਬਦ ਜਾਣ ਬੁੱਝ ਕੇ ਯੂਜ਼ ਕਰਨ ਲੱਗਿਆ ਇਹ ਇਨਸਾਨ ਸੀ ਜਿਹੜਾ ਰਾਹੁਲ ਸੰਕਰਾਤਾਇਨ ਦੇਖੋ ਇੰਨਾ ਗਿਆਨਵਾਨ ਬੰਦਾ ਸੀ ਇਹ ਇੰਨੀ ਪੜ੍ਹਾਈ ਲਿਖਾਈ ਇਹਨੇ ਕੀਤੀ ਖੋਜਦਾ ਰਿਹਾ ਦੁਨੀਆਂ ਦੇ ਗ੍ਰੰਥ ਹੈਨਾ ਤੇ ਇਹਨੇ ਸਾਰਾ ਕੁਝ ਲਿਖਿਆ ਹਿੰਦੀ ਚ ਤੇ ਇਹ ਜਿਹੜੇ ਅੱਜ ਕੱਲ ਦੇ ਕੱਟੜ ਨੇ ਫਿਰਕਾ ਪ੍ਰਸਤ ਬੇਵਕੂਫ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨੇ ਸਾਰਾ ਕੁਝ ਹਿੰਦੀ ਦੇ ਵਿਚ ਹੀ ਲਿਖਿਆ ਹੋਇਆ ਬਸ ਗੱਲ ਤਾਂ ਇੰਨੀ ਸੀ ਜੀ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਉਹਦਾ ਰਾਣੀਗੰਜ ਦੇ ਵਿਚ ਬੁੱਤ ਲੱਗਿਆ ਹੋਇਆ ਸੀਗਾ ਵੈਸਟ ਬੰਗਾਲ ਦੇ ਵਿਚ ਇਹਨਾਂ ਨੇ ਜਾ ਕੇ ਬੁੱਤ ਹਟਾਇਆ ਅੱਛਾ ਹੁਣ ਮੈਂ ਪਹਿਲਾਂ ਹੀ ਕਹਿ ਚੁੱਕਿਆ ਵੀ ਬੁੱਤ ਕਿਸੇ ਦਾ ਲੱਗੇ ਨਾ ਲੱਗੇ ਇਸ ਗੱਲ ਨਾਲ ਨਹੀਂ ਹੁੰਦਾ ਉਹ ਤਾਂ ਜਿਹੜੇ ਕੋਈ ਵਿਲੱਖਣ ਸ਼ਖਸੀਅਤ ਹੁੰਦੀ ਆ ਪਰਸਨੈਲਿਟੀ ਹੁੰਦੀ ਆ ਉਦੋਂ ਤੁਸੀਂ ਬੁੱਤ ਤਾਂ ਬਣਾ ਦੋ ਜਾਂ ਨਾ ਬਣਾ ਦੋ ਉਹ ਤਾਂ ਮਨਾਂ ਦੇ ਵਿਚ ਵੱਸਦਾ ਹੁੰਦਾ ਹਨਾ ਉਹਨੇ ਆਪਣੀਆਂ ਲਿਖਤਾਂ ਦੇ ਰਾਹੀਂ ਮਤਲਬ ਕਿਵੇਂ ਉਹ ਇਨਸਾਨ ਸੀ ਜਿਹੜਾ ਉਹ ਵੱਖਰਾ ਸੀ ਦੂਜਿਆਂ ਨਾਲੋਂ ਕਿੰਨਾ ਕੁਛ ਉਹਨੇ ਸਾਡੇ ਝੋਲੀ ਪਾਇਆ ਕਿੰਨੇ ਉਹਨੂੰ ਜਿਹਨੂੰ ਜਿਹੜੇ ਅਵਾਰਡਸ ਨੇ ਉਹ ਮਿਲੇ ਨੇ ਹਨਾ ਜਾਣੀ ਉਹ ਮਰਿਆ ਹੋਇਆ ਇਨਸਾਨ ਆ ਜਿਹੜਾ ਰਾਹੁਲ ਸੰਕਰਾਤਾਇਨ ਜਿਹੜਾ ਆਪਣੀਆਂ ਲਿਖਤਾਂ ਦੇ ਰਾਹੀਂ ਜਿਉਂਦਾ ਇੰਟਲੈਕਚੁਅਲ ਫਿਲਾਸਫਰ ਉਹਨੂੰ ਪੰਡਿਤ ਰਾਹੁਲ ਸੰਕਰਾਤਾਇਨ ਕਿਹਾ ਜਾਂਦਾ ਜਿਹਦੇ ਮਹਾਪੰਡਿਤ ਕਿਹਾ ਜਾਂਦਾ ਤੁਸੀਂ ਅੰਦਾਜ਼ਾ ਲਾ ਲਓ ਮਹਾਪੰਡਿਤ ਰਾਹੁਲ ਸੰਕਰਾਤਾਇਨ ਹਿੰਦੀ ਦੇ ਖੇਤਰ ਦੇ ਵਿਚ ਜਿਹੜੇ ਟਰੈਵਲ ਕਰਦੇ ਨੇ ਲੋਕ ਨਾ ਇਹ ਜਿਹੜੀ ਯਾਤਰਾ ਸਾਹਿਤ ਆ ਜਿਹਨੂੰ ਕਹਿੰਦੇ ਇਹਦਾ ਪਿਤਾਮਾ ਕਿਹਾ ਜਾਂਦਾ ਤੇ ਭਾਰਤ ਦੇ ਵਿਚ ਸਭ ਤੋਂ ਵੱਧ ਘੁੰਮਣ ਫਿਰਨ ਵਾਲੇ ਵਿਦਵਾਨ ਲੇਖਕ ਸੀ ਇਹ 40 ਸਾਲ ਇਹ ਘਰ ਤੋਂ ਬਾਹਰ ਰਹੇ ਤੇ ਆ ਮੈਂ ਤੁਹਾਨੂੰ ਦੱਸਤਾ ਵੀ ਕਿੰਨਾ ਕੁਛ ਇਹਨਾਂ ਨੇ ਕੀਤਾ ਮੈਨੂੰ ਨਾ ਉਹਨਾਂ ਦੀ ਸਮਝ ਦੇ ਉੱਤੇ ਤਰਸ ਆਉਂਦਾ ਜਿਨ੍ਹਾਂ ਨੇ ਇਹਨਾਂ ਦਾ ਬੁੱਤ ਢਾ ਇਸ ਕਰਕੇ ਨਹੀਂ ਆਉਂਦਾ ਬੁੱਤ ਢਾ ਦੋ ਕੋਈ ਨਹੀਂ ਬਣਾ ਦੋ ਬੁੱਤ ਦਾ ਕੀ ਆ ਬੁੱਤ ਤਾਂ ਬਣ ਜੂਗਾ ਗੱਲ ਤਾਂ ਉਹਨਾਂ ਦੇ ਮਨਾਂ ਦੇ ਵਿਚ ਜਿਹੜੇ ਅਕਲ ਵਾਲੇ ਬੰਦੇ ਨੇ ਗਿਆਨ ਵਾਲੇ ਬੰਦੇ ਨੇ ਜਿਹੜੇ ਹੈਨਾ ਜਿਨ੍ਹਾਂ ਦੇ ਮਨਾਂ ਦੇ ਵਿਚ ਗਿਆਨ ਦੀ ਰੋਸ਼ਨੀ ਜਗਦੀ ਆ ਦੀਪਕ ਜਗਦਾ ਤੇ ਉਹ ਹੋਰ ਗਿਆਨ ਦੇ ਦੀਪਕ ਜਿਹੜੇ ਜਗਾਉਂਦੇ ਨੇ ਉਹਨਾਂ ਦੇ ਮਨਾਂ ਦੇ ਵਿਚ ਕਿੰਨੀ ਨਫ਼ਰਤ ਆ ਅੱਛਾ ਕਿਤੇ ਕਿਤੇ ਨਾ ਇਹ ਕਿਤੇ ਰਾਹੁਲ ਸੰਕਰਾਤਾਇਨ ਨੇ ਆਪਣੀ ਲਿਖਤ ਦੇ ਵਿਚ ਇਹ ਵੀ ਲਿਖਤਾ ਸੀ ਉਹ ਕਈਆਂ ਨੂੰ ਬੁਰਾ ਲੱਗੂਗਾ ਲੇਖਕ ਜਿਹੜਾ ਲਿਖਣ ਵਾਲਾ ਹੁੰਦਾ ਨਾ ਉਹ ਇਹ ਨਹੀਂ ਸੋਚਦਾ ਤੁਹਾਨੂੰ ਲੱਗਦਾ ਉਹ ਜਿਹੜੇ ਪੈਸੇ ਬਣਾਉਣ ਦੀ ਖਾਤਰ ਲਿਖਦੇ ਨੇ ਉਹ ਖਿਆਲ ਰੱਖਦੇ ਨੇ ਟੇਸਟ ਦਾ ਪੜ੍ਹਨ ਵਾਲਿਆਂ ਦੇ ਦਾ ਪਰ ਜਿਨ੍ਹਾਂ ਨੇ ਸੱਚ ਲਿਖਣਾ ਨਾ ਉਹ ਨਹੀਂ ਕੇਅਰ ਕਰਦੇ ਕੋਈ ਚੰਗਾ ਲੱਗੇ ਕੋਈ ਮਾੜਾ ਲੱਗੇ ਉਹ ਤਾਂ ਆਪਣੇ ਮਨ ਦੇ ਵਿਚ ਜਿਹੜਾ ਕੁਛ ਆ ਨਾ ਉਹ ਕੱਢ ਕੇ ਜਾਂਦੇ ਨੇ ਮਨ ਦੇ ਵਿਚੋਂ ਉਹਨਾਂ ਨੇ ਕਿਤੇ ਭਾਰਤੀਆਂ ਬਾਰੇ ਲਿਖਿਆ ਵੀ ਭਾਰਤ ਦੇ ਜਿਹੜੇ ਲੋਕਾਂ ਦੀ ਸਮਝ ਆ ਨਾ ਫਿਲਾਸਫੀ ਆ ਜਿਹੜੀ ਜਾਂ ਕਹਿ ਲਓ ਇਹ ਬਾਂਝ ਆ ਬਾਂਝ ਮੀਨਸ ਇਹ ਨਾਨ ਪ੍ਰੋਡਕਟਿਵ ਆ ਨਾਨ ਫਰਟਾਈਲ ਆ ਇਹ ਕੁਛ ਪੈਦਾ ਨਹੀਂ ਕਰਦੀ ਤੂੰ ਅਸੀਂ ਦੇਖ ਰਹੇ ਹਾਂ ਹਲਾ ਹੋ ਹੁੱਲਾ ਹੋ ਬਹੁਤ ਕੁਛ ਮਤਲਬ ਹੱਲਾ ਗੁੱਲਾ ਕਰਕੇ ਆ ਓਏ ਚੱਕ ਲੋ ਓਏ ਮਾਰ ਦੋ ਓਏ ਆਏ ਕਰ ਦੇ ਓਏ ਢਾ ਦੇ ਓਏ ਸਾਰਾ ਦਿਨ ਆਹੀ ਕੰਮ ਚੱਲਦਾ ਰਹਿੰਦਾ ਅੱਛਾ ਚੋਣਾਂ ਵਾਲੇ ਇਹਨੂੰ ਯੂਜ਼ ਕਰਦੇ ਨੇ ਹੈਨਾ ਅੱਛਾ ਉੱਥੇ ਕੀ ਹੁੰਦਾ ਫਿਰ ਇੰਟੈਲੀਜੈਂਟ ਲੋਕ ਨੇ ਜਿਹੜੇ ਮਿਹਨਤੀ ਲੋਕ ਨੇ ਸੱਚੀ ਮੁੱਚੀ ਜਿਹੜੇ ਆਪਣੇ ਮਿਹਨਤ ਦੇ ਆਸਰੇ ਕੁਛ ਬਣਨਾ ਚਾਹੁੰਦੇ ਆ ਉਹਨਾਂ ਦੀ ਦੁਰਗਤੀ ਹੁੰਦੀ ਆ। ਇੰਟੈਲੀਜੈਂਟ ਇੰਟੈਲੀਜੈਂਸੀ ਜਿਹੜੀ ਹੈਗੀ ਆ ਨਾ ਟੈਲੈਂਟ ਹੈਗਾ ਜਿਹੜਾ ਇਹਨਾਂ ਦੀ ਬਹੁ ਗਿਣਤੀ ਦੀ ਮਤਲਬ ਮੈਂ ਅਗੇਨ ਮੈਂ ਬਾਰ ਬਾਰ ਤੋਂ ਮਾਫ਼ੀ ਮੰਗ ਰਿਹਾ ਮੈਂ ਕਿਸੇ ਨਾਲ ਲਾ ਕੇ ਨਹੀਂ ਕਰ ਮੈਜੋਰਟੀ ਆ ਜਿਹੜੀ ਸਾਡੇ ਦੇਸ਼ ਜਿੱਥੋਂ ਅਸੀਂ ਆਏ ਹਾਂ ਮੈਜੋਰਟੀ ਲੋਕ ਨਾ ਉਹ ਅਕਲ ਨੂੰ ਨਫ਼ਰਤ ਕਰਦੇ ਨੇ ਜੇ ਕੋਈ ਇੱਕ ਅੱਧਾ ਅਕਲ ਵਾਲਾ ਬੰਦਾ ਉੱਥੇ ਆ ਜੇ ਨਾ ਓਏ ਹੋਏ ਹੋਏ ਉਹਦਾ ਉਹ ਬੁਰਾ ਹਾਲ ਕਰਦੇ ਨੇ ਉਹ ਦੁਨੀਆਂ ਨੂੰ ਛੱਡ ਕੇ ਜੰਗਲਾਂ ਚ ਭੱਜ ਜਾਂਦਾ ਵੀ ਮੈਂ ਇਹਨਾਂ ਤੋਂ ਲੈਣਾ ਕੀ ਆ ਉਹ ਕਹਿੰਦਾ ਇਹਦੇ ਨਾਲ ਸਭ ਕੁਦਰਤ ਸਿਆਣੀ ਆ ਜਾਨਵਰ ਸਿਆਣੇ ਨੇ ਹਨਾ ਉਹ ਇਹਨਾਂ ਦੇ ਰੌਲੇ ਗੌਲੇ ਤੋਂ ਪਾਸੇ ਭੱਜ ਜਾਂਦਾ ਹਨਾ ਮਤਲਬ ਇਹ ਭਾਰਤੀ ਫਿਲਾਸਫੀ ਸੀ ਜਿਹੜੀ ਜਿਹਦੇ ਚੋਂ ਕੁਛ ਕੱਢਣ ਵਾਲਾ ਸੀ ਆਹ 200-300 ਸਾਲਾਂ ਦੇ ਵਿੱਚ ਇੰਨਾ ਬੁਰਾ ਹਾਲ ਕਰਤਾ। ਅੱਛਾ ਅਸੀਂ ਦੇਖਦੇ ਹਾਂ ਮੂਵਮੈਂਟਸ ਉੱਠਦੀਆਂ ਨੇ ਚੰਗੀਆਂ ਮੂਵਮੈਂਟਸ ਉੱਠਦੀਆਂ ਨੇ ਚੰਗੇ ਬੰਦੇ ਉਠਾਉਂਦੇ ਨੇ ਕਈ ਮਾੜੇ ਵੀ ਹੈਗੇ ਨੇ ਮਾੜੇ ਯੂਜ਼ ਕਰਦੇ ਨੇ ਉਹਨਾਂ ਨੂੰ ਹੋਰ ਹੀ ਪਾਸੇ ਲੈ ਜਾਂਦੇ ਨੇ ਹਰੇਕ ਨੂੰ ਜਾ ਕੇ ਫਿਰਕਾ ਪ੍ਰਸਤੀ ਦਾ ਟੀਕਾ ਲਾ ਦਿੰਦੇ ਨੇ। ਹੁਣ ਇੱਕ ਇਹ ਬੰਦਾ ਫਿਲਾਸਫਰ ਆ ਜਿਹਦੀ ਮੈਂ ਗੱਲ ਕਰ ਰਿਹਾ ਆ ਮੈਂ ਤੁਹਾਨੂੰ ਉਹਦੇ ਗੁਣ ਵੀ ਦੱਸਤੇ ਤੁਸੀਂ ਚੈੱਕ ਵੀ ਕਰ ਲਓ ਲਿਖਤਾਂ ਉਹਦੀਆਂ ਦੇਖ ਲਓ ਪੜ੍ਹ ਲਓ ਉਹਦੇ ਨਾਵਲ ਪੜ੍ਹ ਲਓ ਕਿਤਾਬਾਂ ਪੜ੍ਹ ਲਓ ਹੈਨਾ ਤੁਹਾਨੂੰ ਯਾਦ ਹੋਣਾ ਜਾਂ ਨਹੀਂ ਹੋਣਾ ਪਰ ਬੁੱਤ ਨੂੰ ਤੋੜ ਕੇ ਇਹਨਾਂ ਨੇ ਯਾਦ ਜ਼ਰੂਰ ਕਰਾਤਾ। ਮੈਨੂੰ ਪਤਾ ਆਪਣੇ ਸਰੋਤੇ ਕਈ ਵਾਰੀ ਥੋੜੇ ਹੁੰਦੇ ਨੇ ਗਾਣੇ ਗੁਣੇ ਸੁਣਨ ਵਾਲੇ ਜ਼ਿਆਦਾ ਹੁੰਦੇ ਆ ਪਰ ਇੰਨਾ ਜ਼ਰੂਰ ਆ ਸਾਨੂੰ ਇੰਨੀ ਗੱਲ ਤੇ ਮਾਣ ਆ ਵੀ ਕਿਸੇ ਥਾਂ ਦੇ ਉੱਤੇ ਉਹਦਾ ਬੁੱਤ ਤੋੜਿਆ ਗਿਆ ਪਰ ਟੋਰਾਂਟੋ ਦੇ ਸਟੇਸ਼ਨ ਦੇ ਉੱਤੇ ਅਸੀਂ ਉਹਨੂੰ ਰਾਹੁਲ ਸੰਕਰਾਤਾ ਇਹਨੂੰ ਯਾਦ ਕਰ ਰਹੇ ਹਾਂ। ਇਹ ਆਪਣੇ ਆਪ ਦੇ ਵਿੱਚ ਪ੍ਰਾਊਡ ਫੀਲ ਵਾਲੀ ਗੱਲ ਹੁੰਦੀ ਹੈ ਤੇ ਤੁਸੀਂ ਤੁਹਾਡੇ ਵਰਗੇ ਸਿਆਣੇ ਸਰੋਤੇ ਆ ਜਿਹੜੇ ਇਸ ਗੱਲ ਨੂੰ ਸੁਣ ਰਹੇ ਨੇ ਜਿੰਨੇ ਵੀ ਅੱਜ ਤੱਕ ਸਮਾਜ ਦੇ ਵਿੱਚ ਲੋਕ ਹੋਏ ਨੇ ਜਿਨ੍ਹਾਂ ਨੇ ਕੋਈ ਅਕਲ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਕੋਈ ਸਿੱਖਿਆ ਦੀ ਗੱਲ ਕੀਤੀ ਹੈ ਸਿੱਖਿਆ ਦੇਣ ਦੀ ਗੱਲ ਕੀਤੀ ਜਿਨ੍ਹਾਂ ਨੇ ਸਮਾਜ ਨੂੰ ਬਦਲਣ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਜਿਹੜੇ ਝੂਠੇ ਤੇ ਪਖੰਡੀ ਠੱਗ ਲੋਕ ਨੇ ਜਿਹੜੇ ਐਕਸਪਲੋਇਟ ਕਰਦੇ ਨੇ ਉਹਨਾਂ ਦੇ ਖਿਲਾਫ਼ ਬੋਲਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਉਹਨਾਂ ਦੇ ਜਿਉਂਦਿਆਂ ਜਾਂ ਉਹਨਾਂ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਦਾ ਹਾਲ ਨਾ ਇਸੇ ਤਰ੍ਹਾਂ ਦਾ ਹੀ ਰਿਹਾ। ਉਹਨਾਂ ਦੀਆਂ ਗੱਲਾਂ ਤੇ ਡਿਬੇਟ ਹੁੰਦੀ ਹੈ ਉਹਨਾਂ ਦੀਆਂ ਉਹਨਾਂ ਨੂੰ ਮਤਲਬ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸੇ ਨੂੰ ਬਖਸ਼ਿਆ ਨਹੀਂ ਮਤਲਬ ਬਹੁ ਗਿਣਤੀ ਨੇ ਕਿਉਂਕਿ ਬਹੁ ਗਿਣਤੀ ਹੈ ਨਾ ਜਿਹੜੀ ਅਗੇਨ ਤੁਹਾਨੂੰ ਪਤਾ ਵੀ ਕਿਹੋ ਜਿਹੀ ਹੈ ਇਹਨਾਂ ਨੇ ਤਾਂ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਬਾਬਾ ਨਾਨਕ ਨੂੰ ਕੁਰਾਈਆ ਪਤਾ ਨਹੀਂ ਕੀ ਕੁਛ ਕਿਹਾ ਤੁਹਾਨੂੰ ਪਤਾ ਹੀ ਆ ਹਨਾ ਇੰਨਾ ਕੁਛ ਲਿਖਿਆ ਪਿਆ ਹਿਸਟਰੀ ਦੇ ਵਿੱਚ ਤੇ ਜਿਹੜੇ ਹੈਗੇ ਨੇ ਜਿਨ੍ਹਾਂ ਕੋਲ ਤਾਕਤ ਹੁੰਦੀ ਹੈ ਨਾ ਉਹਦੇ ਮੂਹਰੇ ਦਸ ਵਾਰੀ ਸਿਰ ਝੁਕਾਉਂਦੇ ਨੇ ਮਾੜੀ ਜੀ ਕਿਸੇ ਕੋਲ ਤਾਕਤ ਆ ਜੇ ਸੱਤਾ ਦੇ ਅੱਗੇ ਨਾ ਇਉਂ ਫਿਰਦੇ ਨੇ ਜਿਵੇਂ ਪਾਣੀ ਵਾਂਗੂ ਨਾ ਤਰਦੇ ਨੇ ਜਿਹੜਾ ਕੋਈ ਹੁਣ ਦੇਖੋ ਮੈਂ ਉਹਦੀ ਸੋਨਮ ਵਾਂਗ ਚੱਕ ਦੀ ਗੱਲ ਕਰਨੀ ਸੀ ਜੇ ਟਾਈਮ ਹੋਇਆ ਸ਼ਾਇਦ ਕਰਾਂਗੇ ਉਹ ਇੰਟੈਲੀਜੈਂਟ ਬੰਦਾ ਹੈਨਾ ਉਹ ਬੰਦਾ ਜਿਹੜਾ ਹੈਗਾ ਇੰਜੀਨੀਅਰ ਆ ਉਹਦੇ ਚ ਕ੍ਰੀਏਟਿਵਿਟੀ ਆ ਤੁਸੀਂ ਜਦੋਂ ਉਹਦੀਆਂ ਉਹਦੇ ਬਾਰੇ ਪੜੋਗੇ ਨਾ ਤੇ ਤੁਹਾਨੂੰ ਪਤਾ ਲੱਗ ਜੂ ਵੀ ਉਹਦੇ ਮਨ ਦੇ ਵਿੱਚ ਕਿੰਨਾ ਕੁਛ ਅਸੀਂ ਐਜੂਕੇਸ਼ਨ ਦੇ ਰਾਹੀਂ ਕਿਵੇਂ ਸੁਧਾਰ ਕਰਨਾ ਲਦਾਖ ਦੇ ਵਿੱਚ ਉਹ ਕਹਿੰਦਾ ਵੀ ਇੱਥੇ ਬਾਹਰ ਦੀਆਂ ਕੰਪਨੀਆਂ ਆ ਕੇ ਮਾਈਨਿੰਗ ਕਰਨਗੀਆਂ ਸਾਡਾ ਜਿਹੜਾ ਨੈਚੁਰਲ ਸਿਸਟਮ ਆ ਇਹਦੇ ਨਾਲ ਡਿਸਟਰਬ ਹੋਊਗਾ ਹੜ੍ਹ ਆਉਣਗੇ ਅੱਛਾ ਫਿਰ ਉਹ ਇੰਨਾ ਕੁ ਫਿਕਰਮੰਦ ਆ ਵੀ ਜਿਹੜੇ ਨਲਾਇਕ ਆ ਸਾਡੇ ਉੱਥੇ ਸਮਾਜ ਦੇ ਵਿੱਚ ਅੱਗੇ ਆ ਰਹੇ ਨੇ ਤੇ ਪੋਲੀਟੀਸ਼ੀਅਨਸ ਨੇ ਜਿਹੜੇ ਹਰੇਕ ਪਾਸੇ ਬੇਈਮਾਨੀ ਕਰਕੇ ਪੈਸੇ ਰਾਹੀਂ ਪੈਸੇ ਦੀ ਤਾਕਤ ਰਾਹੀਂ ਸੱਤਾ ਦੀ ਤਾਕਤ ਰਾਹੀਂ ਬੇਈਮਾਨਾਂ ਨੂੰ ਅੱਗੇ ਬਿਠਾ ਰਹੇ ਨੇ ਹੁਣ ਡਾਕਟਰ ਆਇਕ ਜਿਹੜਾ ਜਦੋਂ ਐਂਟਰੈਂਸ ਟੈਸਟ ਦੇ ਵਿੱਚ ਬੇਈਮਾਨੀ ਕਰਤੀ ਤੁਸੀਂ ਤੇ ਫਿਰ ਭਾਈ ਉਹਨਾਂ ਦਾ ਅੱਗੇ ਫਿਰ ਕਰਨਾ ਕੀ ਆ ਉਹਨਾਂ ਨੇ ਦੱਸੋ ਜਿਹੜੇ ਪਹਿਲਾਂ ਹੀ ਕਾਬਲ ਨੀ ਗਏ ਮਤਲਬ ਉਹਨਾਂ ਨੇ ਅੱਗੇ ਲੋਕਾਂ ਦੀ ਸਿਹਤ ਕੀ ਸਵਾਰਨੀ ਆ ਇਵੇਂ ਆ ਹੁਣ ਖਬਰ ਚੱਲ ਰਹੀ ਸੀ ਚੌਹਾਨ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਮੈਂ ਵੀ ਸਟੂਡੀਓ ਚ ਬੈਠਾ ਸੁਣ ਰਿਹਾ ਸੀ ਬਈ ਫਰੀਦਕੋਟ ਦੇ ਵਿੱਚ ਫਾਰਮੈਸੀ ਕਾਲਜ ਦੀ ਐਂਟਰੈਂਸ ਸੀ ਪਤਾ ਨੀ ਕਿੰਨੇ ਲੱਖ ਰੁਪਈਆ ਚੱਲਿਆ। ਅੱਛਾ ਅਸੀਂ ਬੜੇ ਮਾਣ ਨਾਲ ਕਹਿੰਦੇ ਆ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਫਿਰ ਕਹਿੰਦੇ ਜੀ ਅਸੀਂ ਇੱਥੋਂ ਭੱਜ ਕੇ ਨਾ ਉੱਥੇ ਜਾਣਾ ਜਾਓ ਜਾਓ ਜੀ ਨੇ ਜਾਣਾ ਕੋਈ ਗੱਲ ਨੀ ਹੈਨਾ ਲਓ ਜੀ ਸਾਡੇ ਨਾਲ ਨਾ ਇੱਕ ਕਾਲਰ ਨੇ ਉਹਨਾਂ ਦੀ ਗੱਲਬਾਤ ਸੁਣਦੇ ਆ ਨਿਗਾ ਸਵਾਗਤ ਜੀ ਤੁਹਾਡਾ ਸਤਿ ਸ੍ਰੀ ਅਕਾਲ
ਬਹੁਤ ਜੀ ਸਤਿ ਸ੍ਰੀ ਅਕਾਲ ਜੀ ਸੱਜਣੋ ਸਾਹਿਬ ਨੂੰ ਸਤਿ ਸ੍ਰੀ ਅਕਾਲ
ਕਿਵੇਂ ਹੋ ਜੀ ਠੀਕ ਠਾਕ ਹੋ
ਬਹੁਤ
ਤੁਸੀਂ ਸੁਣਿਆ ਰਾਹੁਲ ਸੰਕਰਾਤ ਆਇਨ ਬਾਰੇ ਪਹਿਲਾਂ
ਨਹੀਂ ਮੈਂ ਨੀ ਉਹਨਾਂ ਦਾ ਨਾਮ ਸੁਣਿਆ ਸੀ ਆਨੈਸਟਲੀ
ਦੇਖ ਲਓ ਫਿਰ ਆਪਾਂ ਅੱਜ ਜਿਉਂਦਾ ਕਰਤਾ ਹੈ ਜੀ
ਇਸ ਤਰ੍ਹਾਂ ਹੀ ਹੁੰਦਾ ਨਾ ਫਿਰ ਕੋਈ ਨਾ ਕੋਈ ਇੰਸੀਡੈਂਟ ਹੋ ਸਕਦਾ ਕਿਸੇ ਨੇ ਪ੍ਰੇਅਰ ਇਹੋ ਜਿਹੀ ਕੀਤੀ ਹੋਵੇ ਇੱਕ ਤੇ ਆ ਜਿਹੜਾ ਬੁੱਤ ਆ ਇਹਨੂੰ ਨਵਾਂ ਬਣਾਇਆ ਜਾਵੇ ਤੇ ਦੂਜਿਆਂ ਦੀ ਯਾਦ
ਆ ਬੁੱਤ ਤਾਂ ਭਾਵੇਂ ਨਾ ਬਣਾਇਆ ਜਾਵੇ ਪਰ ਇਹਦੇ ਬਾਰੇ ਪੜ੍ਹਿਓ ਜੀ
ਉਹਦੇ ਬਾਰੇ ਯਾਦ ਤਾਜ਼ੀ ਹੋਏਗੀ
ਹਾਂਜੀ ਹਾਂਜੀ
ਇਹ ਕੁਆਂਟਮ ਮਕੈਨਿਕਸ ਦੇ ਵਿੱਚ ਜੇ ਕੋਈ ਟੋਟਲੀ ਰੀਅਲ ਪ੍ਰੇਅਰ ਕਰੇ ਹਨਾ, ਪਰ ਕਰ ਨੀ ਸਕਦਾ ਕੋਈ ਵੀ, ਬਹੁਤ ਘੱਟ ਬੰਦੇ ਆ ਇਹ, ਉਹ ਚੇਂਜ ਕਰ ਦਿੰਦੇ ਜਿਹੜਾ ਇਨਵਾਇਰਮੈਂਟ ਇਹਨੂੰ ਆਪਾਂ ਕਹਿੰਦੇ ਹਾਂ ਜੀ। ਰਾਜ ਜੀ ਜਿਹੜਾ ਨਾ ਤੁਸੀਂ ਕਹਿੰਦੇ ਸੂਤ ਮਾਰਨ ਵਾਲੀ ਗੱਲ, ਇਹਨੂੰ ਕਹਿੰਦੇ ਆ ਸਲੇਵਰੀ ਡਿਵੇਂਜ ਸਿੰਡਰਮ, ਉਹਨਾਂ ਦੇ ਅੰਦਰ ਇੱਕ ਵਾਇਰਸ ਦੀ ਤਰ੍ਹਾਂ ਵੜ ਚੁੱਕਾ ਆ, ਜਿਹੜਾ ਸਲੇਵਰੀ ਜਿਹੜੀ ਆ ਨਾ ਪਹਿਲੋਂ ਦੀ ਰਹੀ ਆ, ਇਹ ਨਿਕਲਦਾ ਬੜਾ ਹੌਲੀ ਹੌਲੀ ਆ। ਇਹ ਹਰ ਇੱਕ ਚੀਜ਼ ਤੋਂ ਬੰਦਾ ਆਜ਼ਾਦ ਹੋ ਜਾਂਦਾ ਹਾਂਜੀ, ਪਰ ਜਿਹੜੀ ਉਹਦੀ ਇੰਟਰਨਲ ਸਲੇਵਰੀ ਆ ਨਾ, ਉਹਦੇ ਤੋਂ ਆਜ਼ਾਦ ਹੋਣਾ ਜਿਹੜਾ ਆ, ਇਹ ਅਲਟੀਮੇਟ ਜਿਹੜੀ ਆ, ਇੱਕ ਡੰਗਰ ਨੂੰ ਨਾ ਰੱਸੀ ਨਾਲ ਬੰਨਿਆ ਹੋਵੇ ਤੇ ਉਹ ਹੌਲੀ ਹੌਲੀ ਰੱਸੀ ਤੜਾ ਲੈਂਦਾ, ਰੱਸੀ ਤੋਂ ਆਜ਼ਾਦ ਹੋ ਜੂਗਾ, ਪਰ ਜੋ ਮੈਂਟਲੀ ਸਲੇਵ ਆ ਫਿਰ ਉਹ ਕਦੇ ਵੀ ਨਾ ਆਜ਼ਾਦ ਨੀ ਹੋ ਸਕਦਾ। ਹੁਣ ਜਿਵੇਂ ਡੌਗ ਆ, ਜਦ ਤੱਕ ਪੂਛ ਨੀ, ਜਿੱਥੋਂ ਉਹਨੂੰ ਖਾਣ ਨੂੰ ਮਿਲਣਾ ਨਾ, ਉਹਦੀ ਉਹਨੇ ਸਲੇਵਰੀ ਕਰਨੀ ਕਰਨੀ ਆ, ਉਹਨੇ ਪੂਛ ਲਾਉਣੀ ਆ। ਜਿਹਨਾਂ ਨੂੰ ਸਲੂਟ ਮਾਰ ਕੇ ਖਾਣ ਨੂੰ ਮਿਲਦਾ, ਉਹਨਾਂ ਨੇ ਸਲੂਟ ਮਾਰਨਾ ਹੀ ਮਾਰਨਾ, ਉਹਨਾਂ ਦੀ ਇੱਕ ਜਾਤ ਬਣ ਚੁੱਕੀ ਹੈ ਜੀ, ਹਾਂਜੀ, ਤੇ ਚੇਂਜ ਹੋ ਜਾਂਦੀ ਹੈ ਤਾਂ ਹੀ ਸਾਰ ਕੁਝ ਚੇਂਜ ਕਰ ਦਿੰਦਾ, ਨੀ ਪਤਾ ਕਿੰਨਾ ਚਿਰ ਉਹਨਾਂ ਦੀ ਇਹ ਬ੍ਰਾਂਚ ਇੱਦਾਂ ਚੱਲਦੀ ਰਹਿਣੀ ਆ। ਜਿਹੜੇ ਆਜ਼ਾਦ ਆ ਉਹਨਾਂ ਨੂੰ ਹਮੇਸ਼ਾ ਫਾਂਸੀ ਦਾ ਰਸਾ ਟਾਈਮ ਟੂ ਟਾਈਮ ਜਿਹੜਾ ਆ ਉਹ ਚੁੰਮਣਾ ਹੀ ਪੈਂਦਾ। ਸੋ ਆਜ਼ਾਦੀ ਜਿਹੜੀ ਆ ਇਹਨੂੰ ਇਹਦਾ ਜਿਹੜਾ ਡਾਇਰੈਕਟ ਕੋਰਲੇਸ਼ਨ ਆ, ਤੁਹਾਨੂੰ ਆਪਣਾ ਆਪ ਸਾਰਾ ਹੀ ਦਾਅ ਤੇ ਲਾਉਣਾ ਪੈਂਦਾ ਟੋਟਲੀ, ਹਾਂਜੀ। ਸਾਡੇ ਹੁਣ ਗੁਰੂ ਸਾਹਿਬਾਨਾਂ ਨੇ ਵੀ ਇੱਦਾਂ ਕੀਤਾ, ਉਹਨਾਂ ਨੇ ਆਜ਼ਾਦ ਹੋ ਕੇ ਮੋਸਟ ਪਾਵਰਫੁਲ ਜਿਹੜੇ ਮੋਸਟਰ ਸੀ ਉਹਨਾਂ ਦੇ ਖਿਲਾਫ਼ ਉਹਨਾਂ ਨੇ ਆਵਾਜ਼ ਉਠਾਈ, ਤੇ ਉਹਨਾਂ ਦਾ ਰਿਜ਼ਲਟ ਉਹ ਰੈਡੀ ਸੀ ਇਸ ਚੀਜ਼ ਨੂੰ, ਉਹਨਾਂ ਨੂੰ ਪਤਾ ਸੀ ਵੀ ਜਿਹੜੀ ਅਲਟੀਮੇਟ ਕੰਸੀਕੁਐਂਸ ਕੀ ਹੁੰਦੀ ਆ। ਸੋ ਉਹਦਾ ਉਹਨਾਂ ਨੂੰ ਕੋਈ ਡਰ ਨਹੀਂ ਸੀ, ਹਾਂਜੀ, ਜਿਸ ਬੰਦੇ ਦੇ ਅੰਦਰੋਂ ਇਹ ਡਰ ਨਿਕਲ ਗਿਆ ਉਹ ਆਜ਼ਾਦ ਹੋ ਗਿਆ, ਬਿਲਕੁਲ। ਬਾਕੀ ਬਹੁਤ ਵਧੀਆ ਜੀ, ਪਾਲੀਗਲੋਟ ਕਹਿੰਦੇ ਆ
ਭਾਰਤੀ ਜਿਹੜੇ
ਬੰਦੇ ਵੱਖਰੇ ਵੱਖਰੀਆਂ ਲੈਂਗੁਏਜਿਸ ਬੋਲਦੇ ਆ ਜਾਂ ਸਿੱਖਦੇ ਆ, ਤੇ ਪਾਲੀ ਮੈਥ ਕਹਿੰਦੇ ਜਿਨ੍ਹਾਂ ਦੇ ਵਿੱਚ ਵੱਖਰੇ ਵੱਖਰੇ ਜਿਵੇਂ ਕਹਿੰਦੇ ਨਾ ਕਲਾ ਹੁੰਦੀਆਂ, ਜਿੱਦਾਂ ਕਹਿੰਦੇ 16 ਕਲਾ ਭਰਪੂਰ, ਹਾਂਜੀ, ਇਹ ਜਿਹੜੇ ਨਾ ਵੱਖਰੀਆਂ ਵੱਖਰੀਆਂ ਕਲਾ ਹੁੰਦੀਆਂ, ਇਹ 16 ਇਹਨਾਂ ਨੂੰ ਮੰਨਿਆ ਗਿਆ ਪੁਰਾਤਨ ਟਾਈਮ ਦੇ ਵਿੱਚ। ਸੋ ਉਹ ਪਾਲੀ ਮੈਥ ਹੁੰਦੇ ਜਿਨ੍ਹਾਂ ਕੋਲ ਵੱਖਰੇ ਵੱਖਰੇ ਸਬਜੈਕਟ ਦੀ ਜਿਹੜੀ ਆ ਇੱਕ ਆਪਣੀ ਹੁੰਦੀ ਗਿਆਨ ਹੁੰਦਾ ਉਹਦੇ ਬਾਰੇ। ਗੱਲ ਇੱਥੇ ਇਹ ਸੋਚਣ ਵਾਲੀ ਹੈ, ਜੇ ਅਸੀਂ ਸਨਾਤਨ ਧਰਮ ਦੀ ਜਾਂ ਹਿੰਦੂਇਜ਼ਮ ਦੀ ਗੱਲ ਕਰੀਏ, ਇਹਦੇ ਵਿੱਚ ਤੇ ਸਭ ਤੋਂ ਪਹਿਲਾਂ ਇਹੋ ਇਨਕੋਰੇਜ ਕੀਤਾ ਜਾਂਦਾ ਸੀ ਵੀ ਘਰੋਂ ਨਿਕਲੋ, ਸਾੜ ਵੀ ਤਾਂ ਬਣਦੇ ਸੀ, ਦੇਸੋ ਪ੍ਰਦੇਸ਼ ਜਾਓ ਤੇ ਜਾ ਕੇ ਉੱਥੇ ਇਹਦੇ ਕਲਚਰ ਬਾਰੇ ਜਾਣੋ, ਉੱਥੇ ਦੀ ਲੈਂਗੁਏਜ ਬਾਰੇ ਜਾਣੋ, ਤੇ ਜਿਹੜਾ ਉਹਦੇ ਨਾਲ ਜਿਹੜਾ ਸਾਡਾ ਗਿਆਨ ਦਾ ਜਿਹੜਾ ਆ ਸਾਂਝ ਵਧੂਗੀ। ਇਹ ਤਾਂ ਸਾਈਕੋਲੋਜੀਕਲ ਕਾਰਨ ਹੀ ਹੁੰਦਾ, ਜਿਸ ਬੰਦਾ ਟ੍ਰਾਈਬਲਿਜ਼ਮ ਦੇ ਵਿੱਚ ਰਹਿੰਦਾ ਸੀਗਾ, ਜਦੋਂ ਤੱਕ ਦੂਜੀ ਟ੍ਰਾਈਬ ਦੇ ਵਿੱਚ ਜਾ ਕੇ ਉਹਨਾਂ ਨਾਲ ਥੋੜਾ ਬਹੁਤਾ ਮਿਲ ਵਰਤਨ ਨਹੀਂ ਸੀ ਕਰਦਾ, ਉਨਾ ਚਿਰ ਉਹਨਾਂ ਦੀ ਲੜਾਈ ਚੱਲਦੀ ਰਹਿੰਦੀ ਹੁੰਦੀ ਸੀ। ਜਦੋਂ ਉਹਨਾਂ ਦੀ ਇੰਟਰੈਕਸ਼ਨ ਵਧੀ, ਉਹਨਾਂ ਦੀ ਜਿਹੜੀ ਲੜਾਈ ਘੱਟ ਗਈ, ਤੇ ਟ੍ਰਾਈਬਲ ਜਿਹੜੀਆਂ ਉਹ ਇਕੱਠੀਆਂ ਵੀ ਹੋਣੀਆਂ ਸ਼ੁਰੂ ਹੋ ਗਈਆਂ, ਉਹਨਾਂ ਦਾ ਗਰੁੱਪ ਵੱਡਾ ਹੁੰਦਾ ਗਿਆ, ਹਾਂਜੀ। ਕਾਰਨ ਦਾ ਇਹੋ ਸੀਗਾ ਵੀ ਅਸੀਂ ਲੜਨਾ ਆ ਜਾਨਵਰਾਂ ਨੂੰ ਜਾਂ ਆਪਾਂ ਸ਼ਾਂਤੀ ਦੇ ਨਾਲ ਰਹਿਣਾ, ਸਾਈਕੋਲੋਜੀਕਲ ਇਹਦਾ ਕਾਰਨ ਇਹੋ ਹੀ ਹੁੰਦਾ। ਬਾਕੀ ਇਹ ਆ ਵੀ ਅੱਜ ਕੱਲ ਤਾਂ ਉੱਥੇ ਜਿਹੜਾ ਬੰਦਾ ਤੁਸੀਂ ਕਿਹਾ ਹੀ ਆ ਥੋੜਾ ਜਿਹਾ ਦੂਸਰੀ ਤਰ੍ਹਾਂ ਦੀ ਗੱਲ ਕਰਦਾ, ਉਹ ਫਿਰ ਉਹਨਾਂ ਦੇ ਫਰੇਮਵਰਕ ਵਿੱਚ ਨਹੀਂ ਨਾ ਹੁੰਦਾ, ਉਹਦੇ ਤੋਂ ਫਿਰ ਉਹ ਉਹਨਾਂ ਨੂੰ ਡੇਂਜਰ ਹੈ। ਜਿਵੇਂ ਇੱਕ ਆਨਸ ਬੰਦਾ ਕਿਸੇ ਡਿਪਾਰਟਮੈਂਟ ਵਿੱਚ ਆ ਜਾਵੇ ਸਾਰੇ ਬੇਈਮਾਨਾਂ ਦੇ ਵਿੱਚ, ਉਹਨਾਂ ਨੂੰ ਲੱਗਦਾ ਇਹ ਸਭ ਤੋਂ ਵੱਡਾ ਖਤਰਾ, ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਵਿੱਚੋਂ ਕੱਢਿਆ ਜਾਵੇ। ਸੋ ਇਹ ਹਾਲਤ ਗਿਆਨ ਦੀ ਹੋਈ ਹੈ ਇੰਡੀਆ ਵਿੱਚ, ਇਸ ਕਰਕੇ ਜਿਹੜਾ ਮਹਾਭਾਰਤ ਸੀ ਇਸ ਵੇਲੇ ਉਹ ਥਰਡ ਵਰਲਡ ਕੰਟਰੀ, ਉਹ ਜੋ ਮਰਜ਼ੀ ਕਹੀ ਜਾਣ ਪਰ 90% ਅਜੇ ਵੀ ਥਰਡ ਵਰਲਡ ਕੰਟਰੀ ਆ। ਕਾਰਨ ਉਹਦਾ ਉਹ ਸੈਲਫ ਰਿਸਪੋਂਸੀਬਲ ਆ, ਕੋਈ ਬਾਹਰ ਦਾ ਬੰਦਾ ਉਹਦੇ ਬਾਰੇ ਕੋਈ ਰਿਸਪੋਂਸੀਬਲ ਨਹੀਂ, ਬਾਹਰਲੇ ਵਾਲੇ ਤੇ ਆਉਣਾ ਲੁੱਟ ਕੇ ਭੱਜ ਜਾਣਾ, ਹਾਂਜੀ, ਤੇ ਤੁਸੀਂ ਘਰ ਤੇ ਆਪਣਾ ਆਪ ਹੀ ਸੰਭਾਲਣਾ, ਪਰ ਉਹਦੇ ਵਿੱਚ ਜਿਹੜੀ ਅਜੇ ਅਕਲ ਜਿਹੜੀ ਆ ਨਜ਼ਰ ਨਹੀਂ ਆਉਂਦੀ ਹੈਗੀ। ਜਦੋਂ ਅਕਲ ਆ ਗਈ ਤੇ ਬਾਕੀ ਜਾਪੇ ਹੁਣ ਹੌਲੀ ਹੌਲੀ ਸ਼ੁਰੂ ਹੋ ਜਾਣੀ ਆ, ਹੋ ਸਕਦਾ ਫਿਰ ਤੋਂ ਮਹਾਭਾਰਤ ਬਣ ਜਾਵੇ, ਪਰ ਘਾਟ ਅਕਲ ਦੀ ਆ। ਛੋਟੀ ਜਿਹੀ ਗੱਲ ਇਹ ਆ, ਹਜੇ ਕਹਿੰਦੇ ਜੀ ਹਮ ਭਾਰਤੀ ਹੋਤੇ ਹੈ, ਹਮਾਰਾ ਜਿਹੜਾ ਸੀਗਾ ਮਹਾਭਾਰਤ ਹੋਤਾ ਥਾ, ਮਹਾਭਾਰਤ ਦੇ ਵੇਲੇ ਮਹਾਭਾਰਤੀ ਸਿਟੀਜ਼ਨ ਵੀ ਹੁੰਦੇ ਸੀ, ਉਹਨਾਂ ਦੀਆਂ ਕਰਤੂਤਾਂ ਵੇਖ ਲਓ, ਪੜ੍ਹ ਕੇ ਮਾਰ ਜਾਂਦੀਆਂ ਪਿੱਛੇ ਸੋਚ ਕੇ ਦੇਖ ਲਿਓ, ਹਾਂਜੀ, ਆਪਣੀਆਂ ਕਰਤੂਤਾਂ ਦੇਖ ਲਿਓ ਵੀ ਤੁਹਾਡੇ ਚ ਮਹਾਭਾਰਤੀ ਵਾਲੀਆਂ ਕਰਤੂਤਾਂ ਹੈਗੀਆਂ ਜਾਂ ਨਹੀਂ ਹੈਗੀਆਂ, ਇੰਨਾ ਫਰਕ ਹੈ ਜੀ। ਥੈਂਕ ਯੂ ਤੁਹਾਡੇ ਟਾਈਮ ਦਾ,
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ, ਇਹ ਜਿਹਨਾਂ ਜਿਹੜੇ ਇਹ ਮਹਾ ਪੰਡਿਤ ਜੀ ਸੀ ਰਾਹੁਲ ਸੰਕਰਾਤਾਇਨ ਜੀ, ਜਿਨ੍ਹਾਂ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ, ਦੇਖੋ ਉਹ ਜਿੱਥੇ ਜਾਂਦੇ ਸੀ ਨਾ, ਉਹ ਉੱਥੋਂ ਦੇ ਗ੍ਰੰਥ ਜਿਹੜੇ ਪੜ੍ਹਦੇ ਸੀ, ਉਹ ਜਦੋਂ ਦੱਖਣੀ ਭਾਰਤ ਦੇ ਵਿੱਚ ਰਹੇ ਨਾ 40 ਸਾਲ, ਥੋੜਾ ਟਾਈਮ ਨਹੀਂ ਹੁੰਦਾ ਘੁੰਮਦੇ ਫਿਰਦੇ ਰਹਿਣਾ, ਉਹ ਫਿਰ ਸੰਸਕ੍ਰਿਤ ਦੇ ਸਾਰੇ ਗ੍ਰੰਥ ਉਹਨਾਂ ਨੇ ਪੜ੍ਹੇ। ਜਦੋਂ ਤਿੱਬਤ ਗਏ ਆਪਣੇ ਜਦੋਂ ਰਹੇ ਉੱਥੇ ਜਾ ਕੇ ਤਿੱਬਤ ਦੇ ਵਿੱਚ, ਪਾਲੀ ਗ੍ਰੰਥ ਜਿਹੜੇ ਉਹਨਾਂ ਨੇ ਸਾਰੇ ਪੜ੍ਹੇ। ਲਾਹੌਰ ਜਦੋਂ ਉਹਨਾਂ ਨੇ ਯਾਤਰਾ ਕੀਤੀ, ਉਹਨਾਂ ਨੇ ਅਰਬੀ ਭਾਸ਼ਾ ਬਕਾਇਦਾ ਸਿੱਖੀ ਤੇ ਇਸਲਾਮੀ ਧਰਮ ਗ੍ਰੰਥ ਸਾਰੇ ਦੇ ਸਾਰੇ ਪੜ੍ਹੇ। ਮਤਲਬ ਜਿੱਥੇ ਜਿੱਥੇ ਉਹ ਗਏ ਉੱਥੋਂ ਦੀ ਭਾਸ਼ਾ ਸਿੱਖ ਕੇ, ਉੱਥੋਂ ਦਾ ਲਿਟਰੇਚਰ, ਉੱਥੋਂ ਦੇ ਰਿਲੀਜੀਅਸ ਗ੍ਰੰਥ ਆ ਜਿਹੜੇ ਪੜ੍ਹੇ। ਫਿਰ ਜੇ ਉਹ ਬੁੱਧਿਜ਼ਮ ਵਾਲੇ ਪਾਸੇ ਗਏ, ਭਿਕਸ਼ੂ ਬਣੇ, ਤਾਂ ਬੁੱਧਿਸਟ ਗ੍ਰੰਥ ਪੜ੍ਹੇ। ਫਿਰ ਉਹਨਾਂ ਨੇ ਜੇ ਉਹਨਾਂ ਨੂੰ ਲੈਫਟਿਸਟ ਆਈਡੀਓਲੋਜੀ ਬਾਰੇ ਪਤਾ ਲੱਗਿਆ, ਉਹ ਬਕਾਇਦਾ ਲੈਨਿਨ ਗ੍ਰੇਡ ਗਏ, ਉੱਥੇ ਪੜ੍ਹਾਇਆ ਵੀ ਉਹਨਾਂ ਨੇ ਜਾ ਕੇ, ਹਨਾ। ਤੇ ਪਰ ਹੈਰਾਨੀ ਦੀ ਗੱਲ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਲਿਖਿਆ ਉਹਨਾਂ ਨੇ ਸਾਰਾ ਕੁਛ ਹਿੰਦੀ ਚ। ਇਹ ਹੁੰਦਾ ਵੀ ਆਪਣੀ ਜਿਹੜੀ
ਦੇਖੋ ਜੇ ਪੰਜਾਬੀ ਵਾਲਾ ਬੰਦਾ ਕੋਈ ਮੈਂ ਨੀ ਕਹਿੰਦਾ ਪੰਜਾਬੀ ਵਾਲਾ ਪੰਜਾਬੀ ਚ ਲਿਖੇ ਵਧੀਆ ਗੱਲ ਆ ਹੋਰ ਭਾਸ਼ਾਵਾਂ ਚ ਵੀ ਲਿਖੇ ਪਰ ਜੇ ਪੰਜਾਬੀ ਦਾ ਵਿਦਵਾਨ ਬਣ ਜੇ ਤੇ ਉਹ ਪੰਜਾਬੀ ਬੋਲੀ ਨੂੰ ਸੱਚੀ ਮੁੱਚੀ ਪਿਆਰ ਕਰਦਾ ਤਾਂ ਉਹਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਹੁੰਦੀ ਹੈ ਤਾਂ ਕਿ ਜਿਹੜੇ ਮੇਰੇ ਆਪਣੀ ਬੋਲੀ ਬੋਲਣ ਵਾਲੇ ਲੋਕ ਨੇ ਨਾ ਉਹ ਜ਼ਰੂਰ ਇਹ ਗੱਲਾਂ ਪੜ੍ਹਨ ਹਨਾ ਪੰਜਾਬੀ ਦੇ ਸਾਹਮਣੇ ਪੰਜਾਬੀ ਬੰਦਾ ਖੜਾ ਹੋਵੇ ਤੇ ਉਹ ਪੰਜਾਬੀ ਉਹਨੂੰ ਬੋਲਣੀ ਚਾਹੀਦੀ ਆਪਾਂ ਇਸੇ ਕਰਕੇ ਕਹਿੰਦੇ ਮਾਂ ਬੋਲੀ ਨੂੰ ਭੁੱਲਣਾ ਨਹੀਂ ਚਾਹੀਦਾ ਇਹ ਬੰਦਾ ਜਿਹੜਾ ਰਾਹੁਲ ਸੰਕਰਾਤਾਇਨ ਇਹ ਆਪਣੀ ਮਾਂ ਬੋਲੀ ਨੂੰ ਭੁੱਲਿਆ ਹੈਰਾਨੀ ਦੀ ਗੱਲ ਇਸ ਕਰਕੇ ਉੱਤੇ ਦੋਸ਼ ਇਹ ਲੱਗਿਆ ਵੀ ਇਹ ਆ ਜਿਹੜਾ ਇਹ ਮਤਲਬ ਸਾਡੀ ਸੰਸਕ੍ਰਿਤੀ ਦੇ ਵਿੱਚ ਫਿੱਟ ਨਹੀਂ ਆਉਂਦਾ ਗਾ ਜਿਹੜਾ ਬੰਦਾ ਸੋਚਦਾ ਨਾ ਦੇਖੋ ਅੱਜ ਤੱਕ ਦੁਨੀਆਂ ਅੱਗੇ ਵਧੀਆ ਮਿਹਨਤ ਨਾਲ ਵਧੀਆ ਤੇ ਜਾਂ ਸੋਚ ਨਾਲ ਵਧੀਆ ਹੈਨਾ ਤੇ ਮਿਹਨਤ ਤੇ ਸੋਚ ਦਾ ਲਿੰਕ ਆ ਜਿਹੜਾ ਉਹ ਇੰਨਾ ਜ਼ਿਆਦਾ ਵੀ ਜੇ ਤੁਸੀਂ ਮਿਹਨਤ ਬਿਨਾਂ ਸੋਚੇ ਸਮਝੇ ਮਿਹਨਤ ਕਰੀ ਜਾਓਗੇ ਨਾ ਜਾਂ ਤੁਸੀਂ ਕਹਿ ਲਓ ਵੀ ਪ੍ਰੈਕਟੀਕਲ ਵਰਕ ਬਿਨਾਂ ਸੋਚੇ ਸਮਝੇ ਕਰੀ ਜਾਓਗੇ ਪੱਟਣ ਨੂੰ ਤਾਂ ਭਾਵੇਂ ਪਹਾੜ ਪੱਟ ਲਓ ਤੁਸੀਂ ਪਰ ਉਹਦੀ ਯੂਟਿਲਿਟੀ ਕੀ ਆ ਉਹਦਾ ਸਮਾਜ ਨੂੰ ਕੀ ਫਾਇਦਾ ਠੀਕ ਆ ਕਈ ਵਾਰੀ ਪਹਾੜ ਪੱਟਣ ਦਾ ਵੀ ਫਾਇਦਾ ਹੁੰਦਾ ਐ ਨੀ ਮੈਂ ਕਹਿੰਦਾ ਪਰ ਐਵੇਂ ਤੁਸੀਂ ਟੱਕਰਾ ਮਾਰੀ ਜਾਓ ਉਹਨੂੰ ਸੇਧ ਦੇਣਾ ਮਿਹਨਤ ਆ ਜਿਹੜੀ ਉਹਨੂੰ ਸੇਧ ਸਾਡਾ ਦਿਮਾਗ ਦਿੰਦਾ ਹੁਣ ਦਿਮਾਗ ਆ ਜਿਹੜਾ ਦਿਮਾਗ ਜਿੰਨੀ ਦੇਰ ਤਾਈ ਸਾਡਾ ਦਿਮਾਗ ਆ ਜਿਹੜਾ ਉਹਦੇ ਕੋਲੇ ਉਹ ਗਿਆਨ ਦੇ ਵਿੱਚ ਡੁੱਬਿਆ ਹੋਇਆ ਨਹੀਂ ਨਾ ਉਨੀ ਦੇਰ ਸਾਡਾ ਦਿਮਾਗ ਵੀ ਕੰਟਰੋਲ ਚ ਨਹੀਂ ਰਹਿੰਦਾ ਆਪਾਂ ਨੂੰ ਹੁਣ ਮੈਂਟਲ ਹੈਲਥ ਇਸ਼ੂਜ਼ ਕਹਿੰਦੇ ਆ ਵੀ ਅੱਗੇ ਤਾਂ ਬਹੁਤ ਜ਼ਿਆਦਾ ਆਉਣੇ ਨੇ 2035 ਤੱਕ ਕਹਿੰਦੇ ਇੰਨੇ ਮੈਂਟਲ ਹੈਲਥ ਇਸ਼ੂਜ਼ ਹੋਣੇ ਨੇ ਕਿਉਂਕਿ ਮਾਇੰਡ ਆ ਜਿਹੜਾ ਸਾਡੇ ਕੰਟਰੋਲ ਚ ਨਹੀਂ ਹੈਗਾ ਹੈਨਾ ਕੰਟਰੋਲ ਚ ਹੈਗਾ ਨਹੀਂ ਜਾਂ ਅਸੀਂ ਮਤਲਬ ਮਨ ਨੂੰ ਕੰਟਰੋਲ ਕਰਨ ਦੇ ਲਈ ਜੀ ਦੇਖੋ ਗਿਆਨ ਸਭ ਤੋਂ ਵੱਡੀ ਚੀਜ਼ ਆ ਗਿਆਨ ਆਈ ਨਹੀਂ ਗਿਆਨ ਨਾ ਤਾਂ ਅਗੇਨ ਵਾਰ ਵਾਰ ਗੱਲ ਕਰ ਲਈਏ ਕਿਸੇ ਦੇ ਦੱਸਿਆ ਗਿਆਨ ਨਹੀਂ ਮਿਲਦਾ ਬੁੱਤ ਤੋਂ ਗਿਆਨ ਨਹੀਂ ਮਿਲਦਾ ਮੂਰਤੀ ਪੂਜਾ ਕਰਨ ਨਾਲ ਗਿਆਨ ਨਹੀਂ ਮਿਲਦਾ ਗਿਆਨ ਦੀ ਕੋਈ ਦਵਾਈ ਨਹੀਂ ਹੈਗੀ ਵੀ ਫਾਰਮੈਸੀ ਤੋਂ ਮਿਲ ਜੂਗਾ ਜਾਂ ਗਿਆਨ ਤੁਹਾਡੇ ਨਾਲ ਕਿਸੇ ਦਿਮਾਗ ਚ ਕਿਸੇ ਨੇ ਪਾ ਦੇਣਾ ਇਹ ਗਿਆਨ ਅਗੇਨ ਅਮਲ ਦੇ ਵਿੱਚੋਂ ਪ੍ਰੈਕਟਿਸ ਦੇ ਵਿੱਚੋਂ ਹੀ ਮਿਲਣਾ ਪ੍ਰੋਬਲਮ ਦੇ ਵਿੱਚ ਪੈ ਕੇ ਹੀ ਮਿਲਣਾ ਧੱਕੇ ਧੁੱਕੇ ਖਾ ਕੇ ਮਿਲਣਾ ਪਰ ਡਾਇਰੈਕਸ਼ਨ ਜ਼ਰੂਰ ਮਿਲਦੀਆਂ ਨੇ ਜਿਹੜੇ ਪਹਿਲਾਂ ਉਸ ਪ੍ਰੋਸੈਸ ਚੋਂ ਨਿਕਲ ਚੁੱਕੇ ਹੁੰਦੇ ਨੇ ਜਿਨ੍ਹਾਂ ਦਾ ਸਾਡੇ ਨਾਲੋਂ ਉਮਰ ਚ ਵੱਧ ਤਜਰਬਾ ਗਿਆਨ ਚ ਵੱਧ ਤਜਰਬਾ ਜ਼ਿੰਦਗੀ ਦਾ ਵੱਧ ਤਜਰਬਾ ਕਿਸੇ ਕੰਮ ਨੂੰ ਕਰਨ ਦਾ ਤਜਰਬਾ ਸਕਿੱਲ ਆ ਖਾਸ ਉਹਦੇ ਕੋਲ ਸਾਨੂੰ ਗਿਆਨ ਮਿਲ ਜਾਂਦਾ ਅੱਛਾ ਇਹ ਗਿਆਨ ਆ ਜਿਹੜਾ ਇਹ ਸਾਨੂੰ ਸਾਡੇ ਮਨ ਨੂੰ ਨਾ ਬੰਨ ਕੇ ਰੱਖਦਾ ਜਦੋਂ ਅਸੀਂ ਇਧਰ ਉਧਰ ਛੜੱਪੇ ਮਾਰਦੇ ਨੇ ਸਾਡਾ ਮਨ ਛੜੱਪੇ ਮਾਰਦਾ ਉਦੋਂ ਫਿਰ ਸਾਡਾ ਸਰੀਰ ਆ ਨਾ ਜਿਹੜਾ ਉਹਦੇ ਮਨ ਤੇ ਸਰੀਰ ਦਾ ਰਿਲੇਸ਼ਨ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਿਵੇਂ ਇਹਦੀ ਵਿਆਖਿਆ ਕਰਾਂ ਇੰਨਾ ਜ਼ਿਆਦਾ ਗੱਲ ਹੀ ਛੱਡ ਦੋ ਅੱਛਾ ਗਿਆਨ ਬਾਰੇ ਮੈਂ ਤਾਂ ਹੁਣ ਕੋਈ ਲੈਕਚਰ ਦੇਣਾ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਗਿਆਨ ਆ ਜਿਹੜਾ ਉਹ ਨੌਲੇਜ ਇਨਫਰਮੇਸ਼ਨ ਇਜ਼ ਲਿਟਲ ਬਿਟ ਡਿਫਰੈਂਟ ਥਿੰਗਸ ਇਨਫਰਮੇਸ਼ਨ ਗਿਆਨ ਨਹੀਂ ਹੁੰਦੀ ਗਿਆਨ ਆ ਜਿਹੜਾ ਹੁੰਦਾ ਜਿਹੜਾ ਪ੍ਰੈਕਟਿਸ ਦੇ ਵਿੱਚੋਂ ਨਿਕਲ ਕੇ ਜਿਹੜਾ ਸਾਬਤ ਸਬੂਤ ਨਿਕਲਦਾ ਵਿਗਿਆਨ ਉਹ ਹੁੰਦਾ ਜਿਹੜਾ ਉਹਨੂੰ ਦੁਬਾਰਾ ਪ੍ਰੈਕਟਿਸ ਪਾ ਲਓ ਉਹਦੇ 100% ਰਿਜ਼ਲਟ ਨਿਕਲਦੇ ਨੇ ਥੋੜਾ ਥੋੜਾ ਫਰਕ ਆ ਇਨਫਰਮੇਸ਼ਨ ਤਾਂ ਜਸਟ ਪੀਸ ਆਫ ਇਨਫਰਮੇਸ਼ਨ ਆ ਇੱਕ ਆਪਾਂ ਵੇਰੀਫਾਈਡ ਇਨਫਰਮੇਸ਼ਨ ਕਹਿੰਦੇ ਉਹ ਵੇਰੀਫਾਈ ਕਰ ਲੈਂਦੇ ਹਾਂ ਗਿਆਨ ਉਹ ਹੁੰਦਾ ਜਿਹੜੀ ਨੌਲੇਜ ਜਿਹਦੇ ਚੋਂ ਕਾਫੀ ਕੁਝ ਵੇਰੀਫਾਈ ਹੋ ਚੁੱਕਿਆ ਜਿਹੜੀ ਕੰਮ ਦੀ ਆ ਵਿਗਿਆਨ ਉਹ ਹੁੰਦਾ ਗਿਆਨ ਜਿਹੜਾ ਪ੍ਰੈਕਟੀਕਲੀ ਤੁਸੀਂ ਉਹ 100% ਉਹ ਠੀਕ ਆ ਉਹਨੇ ਉਹੀ ਰਿਜ਼ਲਟ ਕੱਢਣਾ ਉਹਨੂੰ ਵਿਗਿਆਨ ਕਹਿੰਦੇ ਆ ਹਨਾ ਇਹ ਗਿਆਨ ਵਿਗਿਆਨ ਇਨਫਰਮੇਸ਼ਨ ਇਹਦਾ ਇੰਨਾ ਕੁ ਲਿੰਕ ਆ ਮਨ ਦੇ ਨਾਲ ਤੁਸੀਂ ਸਾਰੇ ਪੰਜਾਬੀ ਹੋ ਦੇਖੋ ਪੰਜਾਬੀ ਦੇ ਵਿੱਚ ਠੀਕ ਹੈ ਨਵਾਂ ਵਿਗਿਆਨ ਤਾਂ ਹੈਗਾ ਹੀ ਹੈਗਾ ਪਰ ਜਿਹੜੇ ਧਾਰਮਿਕ ਦੁਨੀਆਂ ਭਰ ਦੇ ਜਿਹੜੇ ਮੈਂ ਵਾਰ ਵਾਰ ਕਹਿੰਦਾ ਹੁੰਦਾ ਧਾਰਮਿਕ ਗ੍ਰੰਥ ਆ ਉਹਨਾਂ ਦੇ ਵਿੱਚ ਨਾ ਪੁਰਾਣੇ ਸਮੇਂ ਦਾ ਜਿਹੜੇ ਫਿਲਾਸਫਰ ਸੀਗੇ ਈਵਨ ਜਿਹੜੇ ਜਿਨ੍ਹਾਂ ਦੇ ਨਾਂ ਤੇ ਰਿਲੀਜਨ ਸ਼ੁਰੂ ਹੋਏ ਆ ਉਹ ਵੀ ਰੈਵੋਲੂਸ਼ਨਰੀ ਲੋਕ ਸੀਗੇ ਮੇਰਾ ਖਿਆਲ ਸ਼ਾਇਦ ਮੈਨੂੰ ਮੈਂ ਭੁੱਲਦਾ ਨਾ ਹੋਵਾਂ ਜੇ ਗੁਰੂ ਅੰਗਦ ਦੇਵ ਜੀ ਨੇ ਸ਼ਾਇਦ ਲਿਖਿਆ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮੰਨ ਰਹੇ ਗੁਰਬਿਨ ਗਿਆਨ ਨਾ ਹੋਏ ਹੁਣ ਜਿਹੜੀ ਉਹਨਾਂ ਗੱਲ ਨਾ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਕੁੰਭ ਕਹਿੰਦੇ ਨੇ ਸ਼ਾਇਦ ਘੜੇ ਨੂੰ ਮਿੱਟੀ ਤੇ ਪਾਣੀ ਦਾ ਰਿਲੇਸ਼ਨ ਹੈਨਾ ਤੇ ਫਿਰ ਅੱਗੇ ਮਨ ਦੇ ਨਾਲ ਰਿਲੇਸ਼ਨ ਵੀ ਮਨ ਆਏ ਮਨ ਤੇ ਗਿਆਨ ਨਾ ਗੁੜਚ ਹੋਏ ਨੇ ਇਸ ਕਰਕੇ ਗਿਆਨ ਪ੍ਰਾਪਤੀ ਆ ਜਿਹੜੀ ਇਹ ਗਿਆਨ ਪ੍ਰਾਪਤੀ ਸਾਡੇ ਲੋਕੀ ਕਰਦੇ ਕਹਿੰਦੇ ਗਿਆਨ ਪ੍ਰਾਪਤੀ ਹੈ ਤਾਂ ਜ਼ਰੂਰੀ ਪਰ ਮਿਲਣੀ ਇਹ ਗਿਆਨ ਪ੍ਰਾਪਤੀ ਬੁੱਤ ਦੇ ਅੱਗੇ ਮੱਥਾ ਰਗੜ ਕੇ ਆ ਜਾਂ ਸਾਨੂੰ ਨਾ ਕਿਸੇ ਨੇ ਫਾਰਮੂਲਾ ਦੇ ਦੇਣਾ ਗਿਆਨ ਪ੍ਰਾਪਤੀ ਦਾ ਸੰਤਾਂ ਨੇ ਨਾ ਸਾਨੂੰ ਇੱਕ ਕੋਡ ਵਰਡ ਦੇ ਦੇਣਾ ਗਿਆਨ ਆਏ ਨੀ ਜੀ ਇਹ ਦਿਮਾਗ ਖਪਾਈ ਕਰਨੀ ਪੈਣੀ ਆ ਹਿੱਲਣਾ ਜੁਲਣਾ ਪੈਣਾ ਇਹ ਜਿਨ੍ਹਾਂ ਨੇ ਆ ਜਿਹੜੇ ਜਿਨ੍ਹਾਂ ਨੂੰ ਗਿਆਨ ਦੀ ਭੁੱਖ ਹੁੰਦੀ ਆ ਨਾ ਉਹ ਆਹ ਕੁਛ ਕਰਦੇ ਨੇ ਜਿਹੜਾ ਕੁਛ ਰਾਹੁਲ ਸੰਕਰਾਤਾਇਨ ਨੇ ਕੀਤਾ ਜਿਨ੍ਹਾਂ ਦੇ ਮਨ ਦੇ ਵਿੱਚ ਹੁੰਦਾ ਵੀ ਅਸੀਂ ਥਾਂ ਥਾਂ ਤੇ ਜਾ ਕੇ ਦੁਨੀਆਂ ਵੇਖਣੀ ਆ ਫਿਰ ਆਪਣੇ ਲੋਕਾਂ ਨੂੰ ਦੱਸਣਾ ਹੈਨਾ ਉਹ ਫਿਰ ਉਦਾਸੀਆਂ ਕਰਦੇ ਨੇ ਬਾਬੇ ਨਾਨਕ ਵਾਂਗੂ ਉਹ ਫਿਰ ਉਹ ਰੈਵੋਲੂਸ਼ਨਰੀ ਲੋਕ ਬਣਦੇ ਨੇ, ਉਹ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਲਈ ਰੋਲ ਮਾਡਲ ਬਣਦੇ ਨੇ ਉਹ, ਜਿਨ੍ਹਾਂ ਨੇ ਇੱਥੇ ਬੈਠ ਕੇ ਸਕਰੋਲ ਕਰੀ ਜਾਣੀਆਂ ਸਕਰੀਨਾਂ, ਹੈ ਜੀ, ਸਾਰਾ ਦਿਨ ਰੀਲ ਤੇ ਰੀਲ ਤੇ ਰੀਲ। ਚਲੋ ਕਿਸੇ ਰੀਲ ਤੋਂ ਵੀ ਤੁਹਾਨੂੰ ਚੰਗੀ ਗੱਲ ਮਿਲ ਸਕਦੀ ਹੈ, ਪਰ ਉਹ ਸਭ ਤੋਂ ਮਾੜੀ ਗੱਲ ਉਹ ਆ ਵੀ ਜਿਨ੍ਹਾਂ ਦੀ ਸਾਡੇ ਸਮਾਜ ਦੇ ਵਿੱਚ ਕੰਟਰੀਬਿਊਸ਼ਨ ਆ, ਜਾਂ ਤਾਂ ਤੁਸੀਂ ਉਹਨਾਂ ਨੂੰ ਡਾਇਲੋਗ ਕਰੋ ਉਹਨਾਂ ਦੀ ਬੁੱਕਸ ਦੇ ਉੱਤੇ, ਕਿੰਤੂ ਪਰੰਤੂ ਕਰੋ ਵੀ ਰਾਹੁਲ ਸੰਕਰਾਤਾਇਨ ਨੇ ਆਹ ਗੱਲ ਗਲਤ ਲਿਖੀ ਆ। ਕਰਦੇ ਨੇ ਬਹੁਤ ਲੋਕ, ਉਹ ਤਾਂ ਸਗੋਂ ਇਨਵਾਈਟ ਕਰਦੇ ਨੇ ਜਿਹੜੇ ਜਿਹੜੇ ਫਿਲਾਸਫਰ ਕੋਈ ਵੀ ਲਿਖਤਾ ਨਾ, ਤੁਸੀਂ ਚੱਕ ਕੇ ਦੇਖੋ ਜਿਹੜਾ ਰੀਅਲ ਫਿਲਾਸਫਰ ਆ, ਲਿਖਾਰੀ ਆ ਜਿਹੜਾ, ਹੈਨਾ, ਉਹ ਤਾਂ ਤੁਹਾਨੂੰ ਕਹਿੰਦਾ ਵੀ ਆਹ ਪਈ ਆ ਮੇਰੀ ਲਿਖਤ, ਇਹਦੇ ਤੇ ਕਰੋ ਕਿੰਤੂ ਪਰੰਤੂ। ਉਹ ਤਾਂ ਸਾਨੂੰ ਇਨਵਾਈਟ ਕਰਦੀਆਂ ਲਿਖਤਾਂ, ਸਾਨੂੰ ਭਾਵੇਂ ਪੁਰਾਣੇ ਸਮੇਂ ਦੇ ਲੇਖਕ ਚੱਕ ਕੇ ਵੇਖ ਲਓ, ਉਹ ਤਾਂ ਜਦੋਂ ਆਪਾਂ ਡਾਇਲੋਗ ਮੀਨਸ ਤੁਸੀਂ ਪੜ੍ਹ ਰਹੇ ਹੋ ਤੇ ਉਹ ਲੇਖਕ ਆ ਜਿਹੜਾ ਆਪਣੇ ਸ਼ਬਦਾਂ ਨਾਲ ਹੀ ਬੋਲ ਰਿਹਾ ਨਾ, ਦੋ ਬੰਦੇ ਇੰਟਰੈਕਸ਼ਨ ਕਰ ਰਹੇ ਆ। ਤੁਸੀਂ ਤੇ ਜਿਹਨੇ ਕਦੇ ਕਿਤਾਬ ਖੋਲ ਕੇ ਨੀ ਵੇਖੀ, ਜਿਹਨੇ ਕਦੇ ਅਕਲ ਦੀ ਗੱਲ ਸੁਣੀ ਨੀ, ਜਿਹਨੇ ਕਦੇ ਆਪਣਾ ਟੀਚਰ ਆ ਜਿਹੜਾ ਟੀਚਰ ਦੇ ਕਿਸੇ ਸਵਾਲ ਦਾ ਜਵਾਬ ਨੀ ਦਿੱਤਾ, ਕਿੰਤੂ ਪਰੰਤੂ ਵੀ ਨੀ ਕੀਤਾ ਟੀਚਰ ਦੇ ਜਿਹਨੇ, ਉਹ ਤਾਂ ਮਹਾਨ ਕੰਮਾਂ, ਉਹ ਮਹਾਨ ਕੰਮਿਆਂ ਦੇ ਹੱਥ ਸੱਤਾ ਆਈ ਹੋਈ ਆ ਉੱਥੇ, ਉਹ ਜਿੰਨਾ ਉਹਨਾਂ ਨੇ ਨਾ ਉਹਨਾਂ ਨੇ ਸੱਤਾ ਦੇ ਨਾਲ ਨਾ ਸਾਰੇ ਕਾਸੇ ਦਾ ਸਤਿਆਨਾਸ਼ ਕਰਨ ਲੱਗੇ ਹੋਏ ਨੇ। ਉਹਨਾਂ ਨੂੰ ਡਰ ਲੱਗਦਾ, ਦੇਖੋ ਡਰ ਕਿੱਥੋਂ ਲੱਗਦਾ ਬਈ, ਧਾਰਮਿਕ ਸਥਾਨਾਂ ਤੋਂ ਵੀ ਡਰ ਲੱਗਦਾ ਉਹਨਾਂ ਨੂੰ ਵੀ, ਇੱਥੇ ਜੀ ਇੱਥੇ ਤਾਂ ਜੀ ਬਾਬਰ ਨੇ ਮਸਜਿਦ ਬਣਾਈ ਸੀ, ਇਹਨੂੰ ਢਾਹ ਕੇ ਮੰਦਿਰ ਬਣਾਉਣਾ, ਲੋਕ ਉਦੋਂ ਤੱਕ ਨਾਲ ਸੀ, ਬੜੇ ਲੋਕਾਂ ਨੇ ਬੜਾ ਕੁਛ ਕੀਤਾ। ਮੈਂ ਨਾ ਇਹਨਾਂ ਨੂੰ ਉਦੋਂ ਤੋਂ ਫਾਲੋ ਕਰ ਰਿਹਾ ਜਦੋਂ ਵੀ ਪੀ ਸਿੰਘ ਨੂੰ ਰੋਕਿਆ ਸੀ ਨਾ ਰੱਥ ਯਾਤਰਾ ਵੇਲੇ 1987, ਉਦੋਂ ਅਸੀਂ ਯੰਗ ਹੁੰਦੇ ਸੀ। ਮਹਾਨ ਨਿਕੰਮੇ ਨਲਾਇਕ ਇਕੱਠੇ ਹੋਏ ਨੇ, ਹੈ ਨੀ, ਵੀ ਮਸਜਿਦ ਢਾਹ ਕੇ ਤੁਸੀਂ ਮੰਦਿਰ ਬਣਾਇਆ, ਫਰਕ ਹੀ ਪਿਆ। ਨਾਲੇ ਇੱਕ ਪਾਸੇ ਕਹਿੰਦੇ ਵੀ ਰੱਬ ਤਾਂ ਉਹ ਮੰਦਿਰ ਚ ਵੀ ਵਸਦਾ, ਮਸਜਿਦ ਚ ਵੀ ਵਸਦਾ, ਗੁਰਦੁਆਰੇ ਚ ਵੀ ਵਸਦਾ, ਫੇਰ ਇੱਕ ਨੂੰ ਢਾਹ ਕੇ ਦੂਜਾ ਬਣਾਉਣ ਦਾ ਕੀ ਕੰਮ? ਇਹਦਾ ਮਤਲਬ ਤਾਂ ਜੇ ਬਾਬਰ ਨੇ ਸੱਚੀ ਮੁੱਤੀ ਮੁੱਚੀ, ਪਹਿਲੀ ਗੱਲ ਤਾਂ ਕੋਈ ਸਬੂਤ ਹੈ ਨੀ, ਫਿਰ ਉਹਨੇ ਮੰਦਿਰ ਢਾਹ ਕੇ ਮਸਜਿਦ ਬਣਾਤੀ, ਤੁਸੀਂ ਮਸਜਿਦ ਢਾਹ ਕੇ ਮੰਦਿਰ ਬਣਾਤਾ, ਤੇ ਫਿਰ ਤੁਸੀਂ ਕੀ ਮਤਲਬ ਉਹ ਕੀ ਖੱਟ ਲਿਆ, ਤੇ ਬਾਬਰ ਤੇ ਤੁਹਾਡੇ ਵਿੱਚ ਫਰਕ ਕੀ ਰਿਹਾ? ਮਤਲਬ ਦੇਖੋ, ਮੈਂ ਨਾਨ ਰਿਲੀਜੀਅਸ ਹੋਣ ਦੇ ਬਾਵਜੂਦ ਵੀ ਮੈਨੂੰ ਇਹ ਗੱਲ ਫੀਲ ਹੁੰਦੀ ਵੀ ਤੁਸੀਂ ਕਿਸੇ ਧਰਮ ਦਾ ਧਾਰਮਿਕ ਸਥਾਨ ਢਾਹ ਰਹੇ ਹੋ। ਮੈਂ ਬੁੱਤਾਂ ਨੂੰ ਨਹੀਂ ਮੰਨਦਾ, ਪਰ ਮੈਨੂੰ ਇਹ ਫੀਲ ਹੁੰਦੀ ਗੱਲ ਵੀ ਇੱਕ ਮਸਾਂ ਕਿਤੇ ਸਦੀਆਂ ਬਾਅਦ ਕੋਈ ਮਿਲੀਅਨ ਮਤਲਬ ਪੀਪਲ ਆ ਜਿਹੜੇ, ਉਹਨਾਂ ਬਾਅਦ ਕੋਈ ਇਹੋ ਜਿਹਾ ਫਿਲਾਸਫਰ ਪੈਦਾ ਹੁੰਦਾ ਰਾਹੁਲ ਸੰਕਰਾਤਾਇਨ ਵਰਗਾ, ਤੁਹਾਨੂੰ ਉਹਦੀ ਫਿਲਾਸਫੀ ਦਾ ਉਹਦੀਆਂ ਲਿਖਤਾਂ ਦਾ ਜਵਾਬ ਨਹੀਂ ਦੇ ਸਕਦੇ, ਗੁੱਸਾ ਆਉਂਦਾ ਤਾਂ ਬੁੱਤੀ ਢਾਹ ਦਿੰਦੇ ਹੋ, ਕੋਈ ਗੱਲ ਨਹੀਂ, ਬੁੱਤ ਢਾਹ ਦਿਓ, ਕੋਈ ਚੱਕਰ ਨਹੀਂ, ਇਹਦੇ ਨਾਲ ਫਰਕ ਕੋਈ ਨਹੀਂ ਪੈਂਦਾ। ਪਰ ਰਾਹੁਲ ਸੰਕਰਾਤਾਇਨ ਜਾਂ ਹੋਰ ਜਿਹੜੇ ਫਿਲਾਸਫਰ ਨੇ ਨਾ, ਜਿਨ੍ਹਾਂ ਨੇ ਅਕਲ ਦੀਆਂ ਗੱਲਾਂ ਕੀਤੀਆਂ, ਜਿਨ੍ਹਾਂ ਨੇ ਜ਼ਿੰਦਗੀਆਂ ਲਾਈਆਂ ਨੇ ਆਪਣੀਆਂ, ਖੋਜ ਕੀਤੀ ਆ, ਤੇ ਉਹ ਲੋਕਾਂ ਦੇ ਮਨਾਂ 'ਚ ਜਿਉਂਦੇ ਰਹਿੰਦੇ ਨੇ, ਆਪਣੀਆਂ ਲਿਖਤਾਂ ਰਾਹੀਂ ਜਿਉਂਦੇ ਰਹਿੰਦੇ ਨੇ। ਲਓ ਜੀ, ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਮਿਲਦੇ ਆਪਾਂ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ,
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਹੁਣੇ ਹੀ ਕਾਲ ਕਰੋ ਲੈਂਡਮਾਰਕ ਰੀਅਲ ਸਟੇਟ ਸੈਂਟਰ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਓਏ, ਵਿਆਹ ਤਾਂ ਸਾਡੇ ਜ਼ਮਾਨੇ 'ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ 'ਚ ਠਾਟ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, स्प्रेंजा बैंक्वेट हॉल 510 डियरहर्स्ट ड्राइव ब्रैम्पटन। कॉल करो 905-793-3458 905-793-3458।
अपलायंस जंक्शन, जे तुसी फ्रिज स्टोव वाशर ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अपलायंस जंक्शन ते पहुंचो। टू लोकेशन टू सर्व यू, 20 क्लार्क बुलेवार्ड एयरपोर्ट ते क्लार्क दे लागे ते दूजी लोकेशन 30 रिवर मोंट रोड यूनिट 2C दे विच 905-450-0054 905-450-0054। अपलायंस जंक्शन हर कीमत नु बीट करनगे।
एक बार फिर निका स्वागत जी ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਜ਼ ਵਾਲੇ ਸਪਾਂਸਰ ਕਰ ਰਹੇ ਨੇ ਅਮਨਦੀਪ ਕਪਿਲਾ ਜੀ। ਨੰਬਰ ਉਹਨਾਂ ਦਾ 905-456-2020 ਹੈ ਜੀ, 905-456-2020। ਤੇ ਇਹ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਤੁਸੀਂ ਕੋਈ ਪ੍ਰਾਪਰਟੀ ਵੇਚੀ ਜਾਂ ਖਰੀਦੀ ਆ, ਤੁਸੀਂ ਬਾਇਰ ਹੋ ਜਾਂ ਸੈਲਰ ਹੋ, ਲਾਇਰ ਤਾਂ ਹਾਇਰ ਕਰਨਾ ਪੈਂਦਾ, ਸੈਲਰ ਜੇ ਹੈਗੇ ਹੋ ਤੁਸੀਂ ਤੇ ਫੇਰ ਕੰਮ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਨਾ। ਤੇ ਫੀਸ ਵੀ ਘੱਟ ਹੁੰਦੀ ਹੈ ਸੈਲਰ ਸਾਈਡ ਦੇ ਜਦੋਂ ਲਾਇਰ ਐਕਟ ਕਰਦਾ। ਜਦੋਂ ਬਾਇਰ ਸਾਈਡ ਤੋਂ ਲਾਇਰ ਹੁੰਦਾ ਉਹਨੂੰ ਕਾਫੀ ਸਾਰਾ ਕੰਮ ਕਰਨਾ ਪੈਂਦਾ, ਟਾਈਟਲ ਸਰਚੇਜ਼ ਵਗੈਰਾ ਕਰਨੀਆਂ ਪੈਂਦੀਆਂ। ਜੇ ਤੁਸੀਂ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਲਈ ਹੈ ਫੇਰ ਕਈ ਸਰਚੇਜ਼ ਸਿਟੀਜ਼ ਜੋ ਕਰਨੀਆਂ ਹੁੰਦੀਆਂ, ਰੀਜਨ ਜੋ ਕਰਨੀਆਂ ਹੁੰਦੀਆਂ, ਕਈ ਅਥਾਰਟੀਜ਼ ਨੇ ਉਹਨਾਂ ਤੋਂ ਕਰਨੀ ਹੁੰਦੀ, ਉਹਨੂੰ ਟਾਈਮ ਲੱਗਦਾ। ਇਸ ਤਰ੍ਹਾਂ ਤੁਸੀਂ ਮਤਲਬ ਜੇ ਤੁਸੀਂ ਪ੍ਰਾਪਰਟੀ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਹੈ ਫੇਰ ਤੁਸੀਂ ਇਹਨਾਂ ਨਾਲ 2-3 ਮਹੀਨੇ ਪਹਿਲਾਂ ਤਾਲਮੇਲ ਕਰ ਲਿਓ। ਜੇ ਤੁਸੀਂ ਘਰ ਆ ਰੈਜੀਡੈਂਸ਼ੀਅਲ ਪ੍ਰਾਪਰਟੀ ਫੇਰ ਭਾਵੇਂ 1 ਮਹੀਨਾ ਪਹਿਲਾਂ ਤਾਲਮੇਲ ਕਰ ਲਿਓ। ਲਾਇਰ ਦੀ ਜ਼ਰੂਰਤ ਹੁੰਦੀ ਹੈ ਜੀ, ਤੇ ਮਾਹਰ ਲਾਇਰ ਹੋਵੇ ਫਿਰ ਕਲੋਜ਼ਿੰਗ ਬੜੀ ਸਮੂਥ ਹੁੰਦੀ ਹੈ। ਤੇ ਨੰਬਰ ਇਹਨਾਂ ਦਾ ਮੈਂ ਤੁਹਾਨੂੰ ਦੱਸਤਾ ਬਈ 905-456-2020। ਇੱਕ ਸਾਡੇ ਸਪਾਂਸਰ ਹੋਰ ਨੇ ਜੀ, ਰਾਈਜ਼ CPA LLP ਵਾਲੇ ਸਰਦਾਰ ਮਨਪ੍ਰੀਤ ਸਿੰਘ ਬਰਾੜ। ਇਨ੍ਹਾਂ ਦਾ ਜਿਹੜਾ ਨੰਬਰ ਹੈਗਾ ਉਹ 647-847-1000 6478471000। ਇਹ ਅਕਾਊਂਟੈਂਟ ਨੇ ਜੀ, ਪ੍ਰੋਫੈਸ਼ਨਲ ਸਰਵਿਸਿਜ਼ ਦਿੰਦੇ ਨੇ, ਅਕਾਊਂਟਸ ਨਾਲ ਸਬੰਧਿਤ ਨੇ ਜਿਹੜੀਆਂ, ਜਾਂ ਟੈਕਸ ਸਰਵਿਸਿਜ਼ ਜਾਂ ਐਡਵਾਈਜ਼ਰੀ ਸਰਵਿਸਿਜ਼ ਦਿੰਦੇ ਨੇ। ਤੁਹਾਡੀ ਕੋਈ ਕੰਪਨੀ ਹੈਗੀ ਆ, ਜਾਂ ਤੁਸੀਂ ਸੈਲਫ ਇੰਪਲਾਇਡ ਹੋ, ਜਾਂ ਤੁਸੀਂ ਜੌਬ ਕਰਦੇ ਹੋ, ਤੁਸੀਂ ਆਪਣਾ ਟੈਕਸ ਈ ਫਾਈਲ ਕਰਨਾ, ਜਾਂ ਤੁਸੀਂ ਅਸਟੇਟ ਜਾਂ ਟਰੱਸਟ ਰਿਟਰਨਸ ਜਿਹੜੀਆਂ ਫਾਈਲ ਕਰਨੀਆਂ ਨੇ, ਪਾਰਟਨਰਸ਼ਿਪ ਟੈਕਸ ਰਿਟਰਨਸ ਫਾਈਲ ਕਰਨੀਆਂ, ਤੁਹਾਡੀ ਕੋਈ ਆਰਗੇਨਾਈਜੇਸ਼ਨ ਆ ਨਾਟ ਫਾਰ ਪ੍ਰੋਫਿਟ, ਤਾਂ ਇਹ ਬਿਲਕੁਲ ਜੀ ਇਹ ਉਹ ਮਾਹਰ ਬੰਦੇ ਨੇ ਜਿਹੜੇ ਇਹ ਕੰਮ ਕਰਦੇ ਨੇ। ਤੇ ਅਕਾਊਂਟਿੰਗ ਸਰਵਿਸਿਜ਼ ਚਾਹੀਦੀਆਂ ਤੁਹਾਨੂੰ, ਫਾਈਨੈਂਸ਼ੀਅਲ ਸਟੇਟਮੈਂਟਸ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ ਸਪੋਰਟ ਚਾਹੀਦੀ ਹੈ, ਪੇਰੋਲ ਸਪੋਰਟ ਚਾਹੀਦੀ ਹੈ, HST ਰਿਬੇਟ ਐਪਲੀਕੇਸ਼ਨ ਤੁਸੀਂ ਲਾਉਣੀ ਹੈਗੀ ਹੈ, ਜਾਂ ਤੁਸੀਂ ਸਲਾਹ ਮਸ਼ਵਰਾ, ਕੋਈ ਐਡਵਾਈਜ਼ਰੀ ਸਰਵਿਸਿਜ਼ ਚਾਹੀਦੀਆਂ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸਟੇਟ ਫਰੀਜ਼, CRA ਦਾ ਕੋਈ ਆਡਿਟ ਆ ਗਿਆ, ਕੋਈ ਅਪੀਲ ਕਰਨੀ ਹੈ, ਨੋਟਿਸ ਆਫ ਆਬਜੈਕਸ਼ਨ, ਸਾਰੇ ਕੰਮ ਕਰਦੇ ਨੇ ਮਨਪ੍ਰੀਤ ਸਿੰਘ ਬਰਾੜ। 647-847-1000 ਇਹਨਾਂ ਦਾ ਨੰਬਰ ਹੈ ਜੀ। ਤੇ ਇਹਨਾਂ ਦਾ ਆਫਿਸ ਆ 1625 ਸਟੀਲਜ਼ ਐਵਨਿਊ ਈਸਟ, ਯੂਨਿਟ ਨੰਬਰ 20 ਦੇ ਵਿਚ ਇਹ ਹੈਗੇ ਨੇ, ਐਡਵਾਂਸ ਤੇ ਸਟੀਲਜ਼ ਦੇ ਇੰਟਰਸੈਕਸ਼ਨ ਦੇ ਉੱਤੇ। ਇਹ ਜਿਹੜੇ ਬੰਦੇ ਹੁੰਦੇ ਨੇ ਨਾ, ਇਹ ਜੇ ਇਹ ਪਹਿਲਾਂ ਤੋਂ ਹੀ ਵੱਖਰੇ ਹੁੰਦੇ ਨੇ ਜੀ, ਇਹਨਾਂ ਨੂੰ ਫਿਰ ਆਮ ਸਕੂਲ ਵਗੈਰਾ ਫਿੱਟ ਨਹੀਂ ਬੈਠਦੇ, ਟੀਚਰ ਇਹਨਾਂ ਦੀ ਗੱਲ ਨਹੀਂ ਸਮਝਦੇ, ਕਿਉਂਕਿ ਤੁਹਾਨੂੰ ਪਤਾ ਬਈ 50 ਬੱਚਿਆਂ ਦੀ ਕਲਾਸ ਹੁੰਦੀ ਸੀ ਉੱਥੇ, 60 ਬੱਚਿਆਂ ਦੀ ਹੈ ਨਾ, ਟੀਚਰ ਕਿਹਦੇ ਕਿਹਦੇ ਵੱਲ ਖਿਆਲ ਕਰੇ, ਟੀਚਰ ਨੇ ਅੱਗੇ ਆਪਦੀ ਤਨਖਾਹ ਲੈਣੀ ਤੇ ਸ਼ਾਮ ਨੂੰ ਟਿਊਸ਼ਨਾਂ ਪੜ੍ਹਾਉਣੀਆਂ, ਸਵੇਰੇ ਵੀ ਟਿਊਸ਼ਨਾਂ ਪੜ੍ਹਾ ਕੇ ਆਇਆ ਹੁੰਦਾ, ਥੱਕਿਆ ਟੁੱਟਿਆ ਹੁੰਦਾ ਟੀਚਰ, ਪਹਿਲਾਂ ਸਵੇਰੇ ਉੱਠ ਕੇ ਗਰੁੱਪ ਲਾਉਣੇ ਹੈ ਨਾ, ਫਿਰ ਅਲੱਗ ਅਲੱਗ ਕਲਾਸਾਂ ਨੂੰ ਪੜ੍ਹਾਉਣਾ, ਫਿਰ ਸ਼ਾਮ ਨੂੰ ਜਾ ਕੇ ਫਿਰ ਗਰੁੱਪ ਲਾਉਣੇ। ਟੀਚਰ ਸਰਕਾਰੀ ਸਕੂਲਾਂ ਦੀ ਗੱਲ ਕਰ ਰਿਹਾ, ਤੁਸੀਂ ਕਹੋਗੇ ਸਰਕਾਰੀ ਸਕੂਲਾਂ ਵਾਲੇ ਵੀ ਕੁਛ ਕਰਦੇ, ਕਰਦੇ ਆ ਜੀ, ਬਸ ਜੀ ਤਾਂ ਦਾਲ ਲੱਗਦਾ ਉਸ ਤਰੀਕੇ ਨਾਲ ਕਰੀ ਕੁਰੀ ਜਾਂਦਾ ਹੈਨਾ। ਤੇ ਅੱਜ ਕੱਲ ਤਾਂ ਗਵਰਨਮੈਂਟ ਜੋਬ ਤਾਂ ਵੈਸੇ ਖਤਮ ਹੀ ਹੋ ਰਹੀ ਆ, ਪ੍ਰਾਈਵੇਟ ਸਿਸਟਮ ਹੈਗਾ, ਵਿਦਿਆ ਨੂੰ ਵਪਾਰ ਬਣਾ ਦਿੱਤਾ ਗਿਆ, ਇਸੇ ਕਰਕੇ ਜਿਹੜੀ ਕ੍ਰੀਏਟੀਵਿਟੀ ਹੁੰਦੀ ਆ ਨਾ ਬੱਚਿਆਂ ਦੇ ਮਨ ਦੇ ਵਿਚ, ਉਹ ਕ੍ਰੀਏਟੀਵਿਟੀ ਹੈ ਨੀ, ਇਹ ਮੈਜੋਰਿਟੀ ਦੀ ਗੱਲ ਕਰਦੇ ਆ, ਉਹ ਲਕੀਰ ਦੇ ਫਕੀਰ ਬਣਦੇ ਨੇ ਬੱਚੇ, ਇਸੇ ਕਰਕੇ ਫਿਰ ਨਕਲਾਂ ਮਾਰਦੇ ਨੇ। ਨਹੀਂ ਤੁਸੀਂ ਹੈਰਾਨੀ ਦੀ ਗੱਲ ਆ ਜੀ, ਵੀ ਤੁਸੀਂ ਪੜ੍ਹੇ ਹੋਵੋ, ਆਪਾਂ ਪੜ੍ਹੇ ਹੋਈਏ, ਸਪੋਜ਼ ਆਪਾਂ ਮਿਹਨਤ ਨਾਲ ਪੜ੍ਹੇ ਹੋਈਏ, ਦਿਮਾਗ ਪਾਈ ਕੀਤੀ ਹੋਵੇ, ਸਿੱਖੇ ਹੋਈਏ, ਤੇ ਫਿਰ ਨਕਲ ਮਾਰਨ ਨੂੰ ਮਨ ਕਿਵੇਂ ਕਰਿਆ ਆਊਗਾ? ਆਪਾਂ ਨੂੰ ਆਪਣੀ ਲਿਆਕਤ ਤੇ ਆਪਾਂ ਨੂੰ ਭਰੋਸਾ, ਤਾਂ ਮੈਂ ਤੁਹਾਨੂੰ ਆਪਣੀ ਲਿਆਕਤ ਤੇ ਭਰੋਸਾ ਨਹੀਂ ਜਵਾਕਾਂ ਨੂੰ ਜਿਹੜੇ ਬੱਚੇ ਨਕਲਾਂ ਮਾਰਦੇ ਨੇ, ਤੇ ਫਿਰ ਗਾਂ ਉਹਨਾਂ ਦੇ ਮਾਂ ਪਿਓ ਜਿਹੜੇ 15-15 ਲੱਖ ਤੱਕ, 13-13 ਲੱਖ ਤੱਕ ਪੇਪਰ ਚੋਰੀ ਕਰਾਉਣ ਦਾ ਦਿੰਦੇ ਨੇ, ਸਾਰਾ ਟੱਬਰ ਲੱਗਿਆ ਹੁੰਦਾ ਹੈਨਾ। ਮੈਂ ਤਾਂ ਕਹਿੰਦਾ ਇਹੋ ਜਿਹੇ ਸਾਰੇ ਟੱਬਰਾਂ ਨੂੰ ਜੇਲ੍ਹ ਦੇ ਵਿਚ ਸਿੱਟਣਾ ਚਾਹੀਦਾ, ਸਣੇ ਮਾਂ ਪਿਓ ਭੈਣ ਭਰਾ, ਉਪਰ ਸਿੱਟੇ ਕੌਣ ਗਾਂ ਜਿਹੜੇ ਅੱਗੇ ਜਿਨ੍ਹਾਂ ਦੇ ਹੱਥ ਦੇ ਵਿਚ ਸੱਤਾ ਉਹ ਵੀ ਇਹੋ ਜਿਹੇ ਨੇ ਹੈਨਾ।
ਤੇ ਇਹ ਹਾਲ ਆ ਜੀ ਉੱਥੇ। ਇਸੇ ਕਰਕੇ ਫਿਰ ਜਿਹੜਾ ਕੋਈ ਇੱਕ ਅੱਧਾ ਇੰਟੈਲੀਜੈਂਟ ਕੋਈ ਇੰਟਲੈਕਚੁਅਲ ਕੋਈ ਇਮਾਨਦਾਰ ਬੰਦਾ ਨਾ ਉਹਨੂੰ ਇਹ ਸੂਲੀ ਤੇ ਟੰਗ ਦਿੰਦੇ ਨੇ। ਆ ਹੁਣ ਚਲੋ ਉਹ ਸੋਨਮ ਜਿਹੜਾ ਵਾਂਗ ਚੁੱਕ ਆ ਨਾ ਉਹਦੀ ਗੱਲ ਕਰਦੇ ਆਪਾਂ, ਉਹਨੇ ਤਾਂ ਕੋਈ ਵੀ ਕੋਈ ਇਹੋ ਜਿਹੀ ਕੋਈ ਫਾਲਤੂ ਗੱਲ ਕੀਤੀ ਨੀ। ਉਹ ਤਾਂ ਕਹਿੰਦਾ ਵੀ ਤੁਸੀਂ ਕਹਿਣਾ ਤਾਂ ਸਾਰਿਆਂ ਨੂੰ ਚਾਹੀਦਾ, ਸਾਰਾ ਦੇਸ਼ ਆ ਜਿਹੜਾ ਸੜਕਾਂ ਤੇ ਆਉਣਾ ਚਾਹੀਦਾ, ਪਾਰਲੀਮੈਂਟ ਘੇਰਨੀ ਚਾਹੀਦੀ ਆ ਜੀ, ਪਾਰਲੀਮੈਂਟ ਦੇ ਸਾਹਮਣੇ ਖੜਨਾ ਚਾਹੀਦਾ ਵੀ ਉਨੀ ਦੇਰ ਤੁਸੀਂ ਬਾਹਰ ਨੀ ਨਿਕਲਣੇ ਚਾਹੀਦੇ, ਤੁਸੀਂ ਸਾਡੇ ਬੱਚਿਆਂ ਦਾ ਫਿਊਚਰ ਤੁਸੀਂ ਖਰਾਬ ਕਰ ਰਹੇ ਹੋ। ਬੱਚਿਆਂ ਦਾ ਕੀ, ਤੁਸੀਂ ਡਾਕਟਰ ਨਕਲਾਂ ਮਾਰ ਕੇ ਡਾਕਟਰ ਬਣਨਗੇ, ਇਹੀ ਗੱਲ ਆ ਨਾ। ਐਂਟਰੈਂਸ ਟੈਸਟ ਜਿਨ੍ਹਾਂ ਦੇ ਨੰਬਰ ਨੀ ਉਹ ਉਲਟਾ ਪੁਲਟਾ ਕੰਮ ਕਰਕੇ ਉਹਨਾਂ ਨੇ ਪੈਸੇ ਪੂਸੇ ਲੈ ਦੇ ਕੇ ਅੱਗੇ ਆਉਣਗੇ, ਅੱਗੇ ਵੀ ਫਿਰ ਉਹਨਾਂ ਨੇ ਕੀ ਕਰਨਾ, ਹਰੇਕ ਪਾਸੇ ਜਾਣੀ ਹੇਰਾ ਫੇਰੀ ਆ। ਇਸ ਕਰਕੇ ਉਹ ਕਹਿੰਦਾ ਵੀ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਹੋਣਾ ਚਾਹੀਦਾ, ਇਸ ਕਰਕੇ ਭੁੱਖ ਹੜਤਾਲ ਦੇ ਉੱਤੇ ਬੈਠਾ। ਅੱਛਾ ਹੁਣ ਤੁਸੀਂ ਹੈਰਾਨੀ ਦੇਖ ਲਓ, ਜਿਹੜੇ ਸੋਸਾਇਟੀ ਦੀ ਡਿਵੈਲਪਮੈਂਟ ਦੇ ਵਿੱਚ ਜਿਹੜੀ ਨਾਨ ਵਾਇਲੈਂਸ ਆ ਨਾ, ਇਹਦਾ ਐਡਾ ਵੱਡਾ ਰੋਲ ਹੁੰਦਾ, ਇੰਨਾ ਵੱਡਾ ਰੋਲ ਹੁੰਦਾ। ਜਿਹੜੇ ਵਾਇਲੈਂਟ ਲੋਕ ਨੇ ਨਾ, ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਵੀ ਉਹਨਾਂ ਦਾ ਰਸਤਾ ਗਲਤ ਆ। ਨਾਨ ਵਾਇਲੈਂਸ ਆ ਜਿਹੜੀ, ਇਹਦੇ ਚ ਇੰਨੀ ਤਾਕਤ ਆ, ਬਸ ਤੁਸੀਂ ਅੰਦਰੋਂ ਜਿਹੜੇ ਹੈਗੇ ਆ ਨਾ, ਅੰਦਰੋਂ ਤੁਸੀਂ ਮਜ਼ਬੂਤ ਹੋਣੇ ਚਾਹੀਦੇ ਆ। ਹੁਣ ਰੂਲਿੰਗ ਕਲਾਸਿਸ ਕੀ ਕਰਦੀਆਂ ਜਾਂ ਜਿਹੜੇ ਆਪ ਕਰਪਟ ਹੁੰਦੇ ਨੇ ਜਿਹੜੇ ਦੇਸ਼ਾਂ ਦੇ ਲੀਡਰ, ਉਹ ਕੀ ਕਰਦੇ ਨੇ, ਉਹ ਜਿਹੜੀ ਨਾਨ ਵਾਇਲੈਂਟ ਮੂਵਮੈਂਟ ਆ ਨਾ ਉਹਨੂੰ ਬਾਰ ਬਾਰ ਕਰਸ਼ ਕਰਦੇ ਨੇ, ਬਾਰ ਬਾਰ ਕਰਸ਼ ਕਰਦੇ ਨੇ, ਤਾਂ ਕਿ ਜਿਹੜੇ ਯੰਗਸਟਰਸ ਆ ਨਾ ਉਹਨਾਂ ਦੇ ਮਨਾਂ ਦੇ ਵਿੱਚ ਹੋ ਜਾਵੇ ਵੀ ਇਹ ਨਾਨ ਵਾਇਲੈਂਸ ਦੇ ਤਰੀਕੇ ਤਾਂ ਠੀਕ ਨਹੀਂ, ਉਹਨਾਂ ਦਾ ਮਾਇੰਡ ਉਹਨਾਂ ਦਾ ਆਪੇ ਹੀ ਡਰੈਗ ਕਰਕੇ ਵਾਇਲੈਂਟ ਤਰੀਕਿਆਂ ਵੱਲ ਚਲੇ ਜਾਏ। ਇਹ ਗੱਲ ਨੂੰ, ਨੁਕਤੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਬਾਅਦ ਦੇ ਵਿੱਚ ਪ੍ਰਚਾਰ ਕਰਦੇ ਆ, ਬਾਅਦ ਚ ਇਹ ਪ੍ਰਚਾਰ ਕਰਦੇ ਆ ਵੀ ਇਹ ਜਿਹੜੇ ਕੁਛ ਲੋਕ ਨੇ ਨਾ ਅੱਕੇ ਹੋਏ, ਇਹ ਜੀ ਵਾਇਲੈਂਟ ਹੋ ਗਏ। ਵੀ ਜਦੋਂ ਤੁਸੀਂ ਨਾਨ ਵਾਇਲੈਂਸ ਨੂੰ ਸੁਣਦੇ ਨੇ, ਉਹ ਕਹਿੰਦੇ ਬੋਲਦੇ ਬੋਲੀ ਜਾਓ, ਭੁੱਖੇ ਮਰਦੇ ਆ, ਭੁੱਖ ਹੜਤਾਲ ਕੀਤੀ, ਭੁੱਖ ਹੜਤਾਲ ਕਰੀ ਜਾਓ, ਇੱਕ ਸਟੇਜ ਤੋਂ ਵੱਧ ਉਹ ਪੁਲਿਸ ਨੂੰ ਲਾ ਦਿੰਦੇ ਆ, ਮਿਲਟਰੀ ਨੂੰ ਲਾ ਦਿੰਦੇ ਆ, ਅਲਟੀਮੇਟਲੀ ਉਹ ਨਾਨ ਵਾਇਲੈਂਟ ਜਿਹੜੇ ਪੀਸਫੁਲ ਪ੍ਰੋਟੈਸਟ ਨੇ ਉਹਨਾਂ ਦੇ ਸਾਰੇ ਰਸਤੇ ਬੰਦ ਕਰ ਦਿੰਦੇ ਨੇ। ਯੰਗ ਬੱਚੇ ਆ ਜਿਹੜੇ, ਉਹ ਫਿਰ ਅਲਟੀਮੇਟਲੀ ਉਹਨਾਂ ਚ ਪੇਸ਼ੈਂਸ ਘੱਟ ਹੁੰਦਾ, ਉਹ ਫਿਰ ਦੂਜੇ ਤੇਰੇ ਪਾਸੇ ਚਲੇ ਜਾਂਦਾ। ਅਲਟੀਮੇਟਲੀ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਕੋਈ ਵਾਇਲੈਂਸ ਦੇ ਰਸਤੇ ਦੇ ਉੱਤੇ ਵੀ ਤੁਰਦਾ ਨਾ, ਉਹਨੂੰ ਤੋੜਨ ਦੇ ਲਈ ਜਿਹੜੀਆਂ ਕਰਪਟ ਗਵਰਨਮੈਂਟਸ ਨੇ ਉਹ ਜ਼ਿੰਮੇਵਾਰ ਨੇ, ਪਰ ਤੁਰਨਾ ਨਹੀਂ ਚਾਹੀਦਾ, ਆਪਣੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ। ਹੁਣ ਜਿਹੜਾ ਇਹ ਜਿਹੜਾ ਸੋਨਮ ਵਾਂਗ ਚੱਕਾ, ਦੇਖੋ ਇਹ ਬਾਰ ਬਾਰ ਕਹਿੰਦਾ ਵੀ ਐਜੂਕੇਸ਼ਨ ਸਿਸਟਮ ਦੇ ਸੁਧਾਰ ਹੋਣਾ ਚਾਹੀਦਾ, ਆਪ ਇਹ ਇੰਜੀਨੀਅਰ ਆ, ਸਾਇੰਟਿਸਟ ਆਪ, ਇਹਨੇ ਨਾ ਪਤਾ ਕੀ ਕੀਤਾ, ਤੁਹਾਨੂੰ ਪਤਾ ਵੀ ਜਦੋਂ ਗਲੇਸ਼ੀਅਰ ਮੈਲਟ ਹੁੰਦੇ ਨੇ ਉਦੋਂ ਪਾਣੀ ਆ ਜਾਂਦਾ, ਉਹ ਪਾਣੀ ਜ਼ਿਆਦਾ ਹੋ ਜਾਂਦਾ ਉਦੋਂ ਉਹਦੀ ਲੋੜ ਨਹੀਂ ਹੁੰਦੀ, ਸਰਦੀਆਂ ਦੇ ਵਿੱਚ ਉਹ ਜੰਮ ਜਾਂਦੇ ਆ, ਸਰਦੀਆਂ ਚ ਪਾਣੀ ਪੀਣ ਪੂਣ ਨੂੰ ਹੋਰ ਕੰਮਾਂ ਲਈ ਪਾਣੀ ਤਾਂ ਚਾਹੀਦਾ ਹੁੰਦਾ ਨਾ। ਇਹਨੇ ਫਿਰ ਜੀ ਇਹਨੇ ਨਾ ਇਹਨੇ ਖੋਜ ਕਰਕੇ ਆਰਟੀਫਿਸ਼ੀਅਲ ਗਲੇਸ਼ੀਅਰ ਕਹਿ ਲੋ ਜੀ, ਇਹਨੇ ਉਹ ਬਣਾਏ ਵੀ ਜਿਹੜੇ ਕੰਮ ਦੇ ਜਦੋਂ ਤੁਹਾਨੂੰ ਪਾਣੀ ਦੀ ਲੋੜ ਨਹੀਂ ਉਦੋਂ ਤੁਸੀਂ ਪਾਣੀ ਆ ਜਿਹੜਾ ਸਟੋਰ ਕਰ ਸਕਦੇ ਆ। ਅੱਛਾ ਉਹ ਬਣਾਏ ਵੀ ਇਹਨਾਂ ਨੇ ਆਈਸ ਦੇ, ਮਤਲਬ ਜਦੋਂ ਬਾਹਰਲੇ ਪਾਸੇ ਟੈਂਪਰੇਚਰ ਆ ਜਿਹੜਾ -30 -22 ਦਾ ਰਹਿ ਜਾਂਦਾ ਉਦੋਂ ਵੀ ਉਹ ਮਤਲਬ ਜਿਹੜਾ ਹੈਗਾ ਉਹ ਸਟੋਰ ਹੋਇਆ ਹੁੰਦਾ, ਤੇ ਜਦੋਂ ਬਾਹਲਾ ਪਾਣੀ ਆ ਜਾਂਦਾ ਉਹ ਬਾਹਰਲੇ ਪਾਸੇ ਉਹਨੂੰ ਠੰਡ ਕਰਕੇ ਸਟੋਰ ਕਰ ਲੈਂਦੇ ਨੇ। ਇਹ ਬਣਾਏ, ਫਿਰ ਇਹਨੇ ਮੱਡ ਹਾਊਸਿਸ ਬਣਾਏ, ਮੱਡ ਹਾਊਸਿਸ ਸੋਲਰ ਪਾਵਰ ਨਾਲ ਚੱਲਦੇ ਆ, ਹੁਣ ਦੂਰ ਦੁਰਾਡੇ ਥਾਵਾਂ ਤੇ ਪਹਾੜੀਆਂ ਦੇ ਉੱਤੇ ਜਿੱਥੇ ਠੰਡ ਹੁੰਦੀ ਆ ਉੱਥੇ ਅੰਦਰ ਨਿੱਘ ਚਾਹੀਦਾ ਹੁੰਦਾ, ਉੱਥੇ ਆਪਾਂ ਨੂੰ ਪਤਾ ਉਹ ਜੇ ਦੇਸ਼ ਦੇ ਵਿੱਚ ਉਹ ਜੇ ਸਾਧਨ ਨਹੀਂ, ਉਹ ਮੱਡ ਹਾਊਸਿਸ ਅੰਦਰੋਂ ਆ ਜਿਹੜੇ ਉਹ ਨਿੱਘੇ ਰਹਿੰਦੇ ਨੇ ਭਾਵੇਂ ਜਿੰਨੀ ਮਰਜ਼ੀ ਠੰਡ ਪੈਂਦੀ ਹੋਵੇ। ਇਹਨੇ ਇੰਨੀਆਂ ਇਨਵੈਨਸ਼ਨਸ ਕੀਤੀਆਂ ਹਨਾ, ਇਹਦੀ ਗੱਲ ਨਹੀਂ ਕੋਈ ਸੁਣ ਰਿਹਾ ਜੀ। ਅੱਛਾ ਫਿਰ ਲੱਦਾਖ ਦੇ ਵਿੱਚ ਜਿਵੇਂ ਮੈਂ ਕਹਿ ਕੇ ਗਿਆ ਏਰੀਆ ਜਿਹੜਾ, ਉੱਥੇ ਫਿਰ ਜਿਹੜੀ ਇਲੀਗਲ ਮਾਈਨਿੰਗ ਹੁੰਦੀ ਹੈ ਜਿਹਦੇ ਨਾਲ ਇਨਵਾਇਰਮੈਂਟ ਆ ਜਿਹੜਾ ਉਹ ਪੋਲਿਊਟ ਹੁੰਦਾ, ਜਾਂ ਜਿਹੜਾ ਨੈਚੁਰਲ ਸਿਸਟਮ ਆ, ਨੈਚੁਰਲ ਰਿਦਮ ਆ ਜਿਹੜਾ, ਨੈਚੁਰਲ ਹਾਰਮੋਨੀ ਆ ਜਿਹੜੀ ਲਿਵਿੰਗ ਤੇ ਨਾਨ ਲਿਵਿੰਗ ਦੀ ਕਹਿ ਲਓ, ਜਾਂ ਇਨ ਬਿਟਵੀਨ ਲਿਵਿੰਗ ਸਪੀਸੀਜ਼ ਕਹਿ ਲਓ, ਖਰਾਬ ਹੁੰਦੀ ਹੈ, ਇਹਨੇ ਉਹਦਾ ਵਿਰੋਧ ਕੀਤਾ, ਉਦੋਂ ਵੀ ਭੁੱਖ ਹੜਤਾਲ ਕੀਤੀ ਸੀ, ਉਦੋਂ ਵੀ ਪ੍ਰੋਟੈਸਟ ਕੀਤਾ ਸੀ ਇਹਨੇ, ਤੇ ਹੁਣ ਆ ਜਿਹੜੀ ਦੇਖੋ ਸਰਕਾਰ ਉਹਨੂੰ ਸੱਚ ਆਈਸ ਸਰੂਪਾ ਕਹਿੰਦੇ ਨੇ ਜੀ। ਜਦੋਂ ਇਹ ਪਾਣੀ ਸਟੋਰੇਜ ਲਈ ਜਿਹੜਾ ਮੈਂ ਕਹਿੰਦਾ ਨਾ, ਇਹਦੇ ਵਿੱਚ ਇਹ ਦੱਸਦੇ ਨੇ ਬਈ ਇਹਨਾਂ ਨੇ ਆਪ ਉਹ ਆਈਸ ਸਟੂਪਾ ਬਣਾ ਕੇ 1.5 ਲੱਖ ਲੀਟਰ ਤੱਕ ਪਾਣੀ ਆ ਜਿਹੜਾ ਵਿੰਟਰ ਦੇ ਵਿੱਚ ਸਟੋਰ ਕੀਤਾ, ਤੇ ਬਾਅਦ ਦੇ ਵਿੱਚ ਜਿਹੜਾ ਪ੍ਰੋਪਰ ਟਾਈਮ ਆਉਣ ਤੇ ਉਹ ਯੂਜ਼ ਕੀਤਾ ਜਾ ਸਕਦਾ ਹਨਾ। ਮਤਲਬ ਇਹੋ ਜਿਹੇ ਲੋਕ ਸਾਨੂੰ, ਸਮਾਜ ਨੂੰ, ਸਾਡੇ ਨੂੰ ਚਾਹੀਦੇ ਹੁੰਦੇ ਨੇ, ਤੇ ਸਰਕਾਰ ਆ ਜਿਹੜੀ ਇਹਨਾਂ ਦੀ ਗੱਲ ਵੀ ਨਹੀਂ ਸੁਣਦੀ ਜੀ। ਲਓ ਦੋਸਤੋ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਬਸ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਵਿੱਚ ਤੁਹਾਡੀ ਮਦਦ ਕਰਨਗੇ। ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਲਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, RISE CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, RISE CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲਿਊਸ਼ਨਸ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20-1625 ਸਟੀਲਜ਼ ਐਵਨਿਊ ਈਸਟ ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 647-847-1000। ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, RISECPALLP.CA।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਸਮਾਂ ਥੋੜਾ ਰਹਿ ਗਿਆ, ਇੱਕ ਅੱਧੇ ਮਿੰਟ ਚ ਤੁਹਾਨੂੰ ਹੋਰ ਜਾਣਕਾਰੀ ਦੇ ਜਾਣੀ ਆ। ਇਹ ਸੋਨਮ ਵਾਂਗਚੁਕ ਦੀ ਆਪਾਂ ਗੱਲ ਕਰ ਰਹੇ ਸੀ ਜੀ। ਦੇਖੋ, ਜਦੋਂ ਇਹਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਗਲੇਸ਼ੀਅਰ ਦੇ ਉੱਤੇ ਇੰਡੀਅਨ ਆਰਮੀ ਆ ਜਿਹੜੀ ਠੰਡ ਨਾਲ ਠੁਰ ਠੁਰ ਕਰਦੇ ਹੁੰਦੇ ਨੇ ਫੌਜੀ, ਤੇ ਇਹਨੇ ਜੀ ਮੋਬਾਈਲ ਸੋਲਰ ਪਾਵਰਡ ਟੈਂਟਸ ਬਣਾਏ ਉਹਨਾਂ ਲਈ। ਇੱਕ ਟੈਂਟ ਦੇ ਵਿੱਚ ਉਹ ਕੀ ਕਰਦੇ ਸੀ, ਉਹ ਦਿਨੇ ਸੋਲਰ ਪਾਵਰ ਅਬਜ਼ਰਵ ਕਰ ਲੈਂਦੇ ਸੀ, ਰਾਤ ਨੂੰ ਜਦੋਂ ਆਲੇ ਦੁਆਲੇ ਜ਼ਿਆਦਾ ਠੰਡ ਹੋ ਜਾਂਦੀ ਹੈ ਉਹੋ ਹੀ ਐਨਰਜੀ ਆ ਜਿਹੜੀ ਉਹਨੂੰ ਟੈਂਟ ਨੂੰ ਵਾਰਮ ਰੱਖਦੇ ਸੀ। ਯਾਨੀ ਇਨੋਵੇਟਿਵ ਬੰਦਾ ਜੀ, ਪੂਰਾ ਸਾਇੰਟਿਸਟ ਆ, ਮਤਲਬ ਸਮਾਜ ਉਹਦੇ ਤੋਂ ਕਿੰਨਾ ਫਾਇਦਾ ਲੈ ਸਕਦਾ ਹੈ ਨਾ। 50,000 ਇੰਡੀਅਨ ਸੋਲਜਰਸ ਨੇ ਜਿਹੜੇ ਉੱਤੇ ਰਹਿੰਦੇ ਨੇ ਪਹਾੜਾਂ ਦੇ ਵਿੱਚ ਤੇ ਠੁਰ ਠੁਰ ਕਰਦੇ ਹੁੰਦੇ ਨੇ ਉਹ, ਤੇ ਇਹਨੇ ਬੰਦੇ ਨੇ ਉਹਨਾਂ ਦੇ ਲਈ ਸੋਲਰ ਮੋਬਾਈਲ ਸੋਲਰ ਪਾਵਰਡ ਟੈਂਟਸ ਆ ਜਿਹੜੇ ਬਣਾਏ। ਹੋਰ ਵੀ ਕਾਫੀ ਇਹਦੀਆਂ ਨਾ ਐਗਜ਼ਾਮਪਲ ਇਹਦੀਆਂ, ਇਹਦੇ ਬਾਰੇ ਨਾ ਕਾਫੀ ਕੁਝ ਪੜ੍ਹਨ ਵਾਲਾ। ਮੈਂ ਬੇਨਤੀ ਕਰੂੰਗਾ ਸਾਡੇ ਸਰੋਤਿਆਂ ਨੂੰ ਵੀ ਤੁਸੀਂ ਆਪ ਖੁਦ ਇਹਦੇ ਬਾਰੇ ਪੜ੍ਹੋ, ਜਿਹੜਾ ਬੰਦਾ ਫਿਕਰ ਕਰਦਾ ਆਉਣ ਵਾਲੀ ਜਨਰੇਸ਼ਨ ਲਈ ਵੀ ਤੁਸੀਂ ਇਹ ਜਿਹੜੀ ਐਗਜ਼ਾਮ ਦੇ ਵਿੱਚ ਐਂਟਰੈਂਸ ਐਗਜ਼ਾਮ ਦੇ ਵਿੱਚ ਹੇਰਾਫੇਰੀ ਹੁੰਦੀ ਹੈ ਇਹਨੂੰ ਬੰਦ ਕਰਾਓ। ਦੱਸੋ ਸਰਕਾਰ ਇੰਨਾ ਡਿਸੀਜਨ ਨਹੀਂ ਲੈ ਸਕਦੀ ਵੀ ਅਸੀਂ ਹੇਰਾਫੇਰੀ ਬੰਦ ਕਰਨੀ ਹੈ, ਤੇ ਜੇ ਨਹੀਂ ਲੈ ਸਕਦੀ ਫਿਰ ਸਰਕਾਰ ਕਾਹਦੀ ਹੈ? ਤੇ ਫਿਰ ਇੱਥੇ ਜਿਹੜਾ ਸਰਕਾਰ ਦੇ ਚੇਲੇ ਚਮਟੇ ਬੈਠੇ ਹੁੰਦੇ ਨੇ ਉਹ ਸਾਰਾ ਦਿਨ ਇਹੀ ਕੰਮ, ਲਓ ਜੀ ਇੰਡੀਆ ਤਾਂ ਹੁਣ ਵਿਸ਼ਵ ਪਾਵਰ ਬਣ ਜਾ ਰਿਹਾ, ਇੰਡੀਆ ਤਾਂ ਹੁਣ ਵਿਸ਼ਵ ਪਾਵਰ ਬਣ ਜਾ ਰਿਹਾ। ਦੇਖ ਲਓ ਵਿਸ਼ਵ ਪਾਵਰ ਦਾ ਹਾਲ ਜੀ, ਤੁਸੀਂ ਆਪਣੇ ਦੇਸ਼ ਦੇ ਨਾਗਰਿਕਾਂ ਦੇ ਖਿਲਾਫ ਹੀ ਕਿੰਨਾ ਕੁਝ ਕਰ ਰਹੀ ਹੈ। ਜਿਹੜੇ ਇੰਟਲੈਕਚੁਅਲ ਲੋਕ ਨੇ, ਸਾਇੰਟਿਸਟ ਨੇ, ਇੰਜੀਨੀਅਰਸ ਨੇ, ਜਿਹੜੇ ਕੁਝ ਕਰਨਾ ਚਾਹੁੰਦੇ ਨੇ, ਜਿਹੜੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾਣਾ ਚਾਹੁੰਦੇ, ਉਹਨਾਂ ਨਾਲ ਤਾਂ ਤੁਸੀਂ ਆਹ ਹੱਲ ਕਰੀ ਜਾਂਦੇ ਹੋ, ਬਾਕੀਆਂ ਨਾਲ ਕੀ ਕਰੋਗੇ? ਲਓ ਜੀ, ਆਪਣਾ ਹੁਣ ਸਮਾਂ ਹੋ ਗਿਆ ਸਮਾਪਤ, ਬਾਕੀ ਗੱਲਾਂ ਕਰਾਂਗੇ ਜੀ ਆਪਾਂ ਹੁਣ ਕੱਲ ਨੂੰ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਾਫੀ ਚਾਹੁੰਦਾ ਜੀ। ਕਈ ਸੱਜਣ ਲਾਈਨ ਤੇ ਸੀ ਤੇ ਹੁਣ ਮੈਂ ਕਾਲਸ ਉਹਨਾਂ ਦੀ ਨਹੀਂ ਲੈ ਸਕਦਾ, ਮਿਹਰਬਾਨੀ ਬਹੁਤ ਬਹੁਤ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है,
मेरी सेविंग $350
और मेरी सेविंग सबसे ज्यादा हुई है, मैंने सेव किए हैं $2000।
क्या चमत्कार किया, मुझे भी गुर सिखाओ ना।
हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई, ऑल स्टेट पिकरिंग एजेंसी के राजा बाशप, 647-290-3773।
ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ highlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
Petro Canada pesh kar de Duron heavy duty diesel engine oils hun full service savings naal 10W30 synthetic $20 discount 5W30 $40 discount offer limited time lay 5W30 quick start aur oil flow thande mausam vich jeetu 10W30 engine di karguzari nu banaye rakhda QTL di tin locations te pujjo aur laabh chakko exit 268 Cambridge exit 579 Napanee exit 5 Fort Erie Petro Canada aur QTL balle balle anutha saak
ਸਾਰੀ ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉੱਡਦਾ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੈਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਤੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ